सतगुरु गुरु अंगद देव जी ने इन श्लोकों अंदर योग मत का एक फिरका वेदां दी विचार करन वाले ब्राह्मण लोग क्षत्री लोग जेड़े सूरमे हुंदे हन और शूदर जिन्हां दी किरत है काम करना, इन्हां चारां दा वेरवा इस श्लोक विच दिता गया है। ये चार वर्ण हन, चार मजहब हन, पर धन गुरु अंगद देव जी ने कृपा की, कहन लगे जोगी लोग ज्ञान हासिल करने वास्ते दिन रात समाधियां लाउंदे ने, जेड़ा ब्राह्मण है वो वेदां नू पढ़न ते विचारन ते जोर देंदा है, उहदी जिंदगी दा बहुता हिस्सा वेदां नू पढ़न विच समझण विच गुजर जांदा है। जेड़ा खत्री है, तीसरा वर्ण जिसनू क्षत्री भी कहिंदे ने, ਉਹ ਸਾਰੀ ਉਮਰ ਆਪਣੀ ਸੂਰਮਤਾਈ ਦੇ ਆਲੇ ਦੁਆਲੇ ਪਰਿਕਰਮਾ ਕਰਦਾ ਕਿ ਮੇਰੀਆਂ ਬਾਹਾਂ ਵਿੱਚ ਬਲ ਬੜਾ ਹੈ। ਜਿਹੜਾ ਸ਼ੂਦਰ ਹੈ, ਕੰਮ ਕਾਰ ਕਰਨ ਵਾਲਾ ਚੌਥਾ ਫਿਰਕਾ, ਉਹ ਸਾਰੀ ਉਮਰ ਦੂਜਿਆਂ ਦਾ ਕੰਮ ਕਰ ਕਰਕੇ ਥੱਕ ਜਾਂਦਾ। ਇਹ ਚਾਰੇ ਫਿਰਕੇ ਆਪੋ ਆਪਣਾ ਬਾਹਰੀ ਕਰਮ ਤਾਂ ਕਰੀ ਜਾ ਰਹੇ ਨੇ, ਪਰ ਜੇ ਕਿਤੇ ਇਹ ਇੱਕ ਪਰਮਾਤਮਾ ਦੇ ਮਜ਼ਹਬ ਨਾਲ ਜੁੜਨ, ਇੱਕ ਸ਼ਬਦ ਨਾਲ ਜੁੜ ਜਾਣ ਔਰ ਇਹਨਾਂ ਨੂੰ ਜੀਵਨ ਦਾ ਭੇਦ ਲੱਭ ਜਾਏ, ਐਸੇ ਮਨੁੱਖ ਜਿਹੜੇ ਅਕਾਲ ਪੁਰਖ ਵਾਹਿਗੁਰੂ ਨਿਰੰਜਣ ਦਾ ਰੂਪ ਹੋ ਜਾਂਦੇ ਨੇ, ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਮੈਂ ਉਹਨਾਂ ਦਾ ਦਾਸ ਹਾਂ। ਜਿੰਨਾ ਜਦੋਂ ਦਾ ਸੰਸਾਰ ਬਣਿਆ, ਆਦਿ ਕਾਲ ਵਿੱਚ ਕੋਈ ਧਰਮ ਨਹੀਂ ਸੀ, ਕੋਈ ਮਜ਼ਹਬ ਨਹੀਂ ਸੀ, ਸਭ ਤੋਂ ਪਹਿਲਾਂ ਕੋਈ ਵੀ ਮਜ਼ਹਬ ਨਹੀਂ ਸੀ ਇਸ ਧਰਤੀ ਤੇ। ਉਸ ਵਕਤ ਕੋਈ ਮੰਦਿਰ, ਮਸਜਿਦ, ਗੁਰਦੁਆਰਾ, ਧਾਰਮਿਕ ਸਮਾਗਮ, ਧਾਰਮਿਕ ਗ੍ਰੰਥ ਕੋਈ ਵੀ ਨਹੀਂ ਸੀ। ਮਨੁੱਖ ਜਿਹੜਾ ਇੱਕ ਤਰ੍ਹਾਂ ਦਾ ਜਿਵੇਂ ਦੂਸਰੀਆਂ ਜੂਨਾਂ ਨੇ ਜਿਹੜੀਆਂ ਜੰਗਲ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੀਆਂ ਨੇ, ਇਸੇ ਤਰ੍ਹਾਂ ਦਾ ਇੱਕ ਕੁਦਰਤ ਦਾ ਹੀ ਇੱਕ ਹਿੱਸਾ ਸੀ। ਸ਼ਾਇਦ ਇਸ ਨੂੰ ਇਹਦੇ ਕੋਲ ਕੋਈ ਭਾਸ਼ਾ ਵੀ ਨਹੀਂ ਸੀ। ਇੱਕ ਦੂਜੇ ਨਾਲ ਬੋਲਣ ਦਾ ਤਰੀਕਾ ਜਿਵੇਂ ਅੱਜ ਪਸ਼ੂਆਂ ਕੋਲ ਹੈ, ਉਹ ਮੂੰਹ ਤੋਂ ਆਵਾਜ਼ ਨਹੀਂ ਕੱਢ ਸਕਦੇ, ਉਹ ਇੱਕ ਦੂਜੇ ਨੂੰ ਸੁੰਘ ਕੇ ਇੱਕ ਦੂਜੇ ਨਾਲ ਗੱਲ ਕਰਦੇ ਨੇ ਨਾਸ਼ਕਾ ਦੇ ਦੁਆਰਾ। ਇਸੇ ਤਰ੍ਹਾਂ ਮਨੁੱਖ ਪਹਿਲਾਂ ਪਹਿਲ ਬਿਲਕੁਲ ਇੱਕ ਇਸ ਕੁਦਰਤ ਦਾ ਇੱਕ ਹਿੱਸਾ ਸੀ। ਸਹਿਜੇ ਸਹਿਜੇ ਇਹਦੇ ਵਿੱਚ ਫਿਰ ਪਰਮਾਤਮਾ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਤੇ ਇਸ ਸ਼੍ਰੇਣੀ ਦੇ ਵਿੱਚ ਆਪਣੇ ਅਵਤਾਰ ਪੈਦਾ ਕੀਤੇ, ਜਾਗੇ ਹੋਏ ਮਨੁੱਖ ਜਿਨ੍ਹਾਂ ਨੂੰ ਗਿਆਨ ਸੀ, ਉਨ੍ਹਾਂ ਨੇ ਫਿਰ ਇਸ ਮਨੁੱਖ ਨੂੰ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਭਾਸ਼ਾ ਦੇ ਰਾਹੀਂ ਦੱਸੇ। ਉਹਦੇ ਤੋਂ ਵੇਦ, ਸਿਮਰਤੀਆਂ, ਗ੍ਰੰਥ, ਕੁਰਾਨ, ਬਾਈਬਲ, ਅੰਜੀਲ, ਕਤੇਬ, ਕਈ ਕੁਝ ਪੈਦਾ ਹੋਇਆ। ਹੁਣ ਜਦੋਂ ਕੋਈ ਅਵਤਾਰ ਪੈਦਾ ਹੁੰਦਾ ਹੈ, ਉਹਦੇ ਵਿੱਚੋਂ ਜਿਹੜਾ ਗਿਆਨ ਆਉਂਦਾ ਉਹ ਬਾਹਰ ਦੁਨੀਆਂ ਦੇ ਲੋਕਾਂ ਤੱਕ ਅੱਖਰਾਂ ਦੇ ਰਾਹੀਂ ਜਾਂਦਾ। ਪਹਿਲੀ ਗੱਲ ਤੇ ਉਹ ਗਿਆਨ ਵੀ ਸ਼ੁੱਧ ਹੋਵੇ ਕੋਈ ਜ਼ਰੂਰੀ ਨਹੀਂ, ਆਪੋ ਆਪਣੇ ਅੰਦਾਜ਼ੇ ਨਾਲ ਉਹਨਾਂ ਨੇ ਕਿਹਾ। ਫਿਰ ਜਦੋਂ ਉਹ ਇਸ ਧਰਤੀ ਤੋਂ ਸਰੀਰਕ ਤੌਰ ਤੇ ਚਲੇ ਜਾਂਦੇ ਨੇ ਤੇ ਉਹਨਾਂ ਦੇ ਪਿੱਛੇ ਤੁਰਨ ਵਾਲੇ ਫਿਰ ਉਹਨਾਂ ਦੇ ਬਚਨਾਂ ਨੂੰ ਆਧਾਰ ਬਣਾ ਕੇ ਲੋਕਾਂ ਦਾ ਉਧਾਰ ਕਰਨ ਵਾਸਤੇ ਇੱਕ ਕਹਿ ਲਈਏ ਵੀ ਸਮਾਜ ਇੱਕ ਮਜ਼ਹਬ ਬਣਾ ਲੈਂਦੇ ਨੇ ਤੇ ਉਹਨਾਂ ਦੇ ਉਪਦੇਸ਼ ਨੂੰ ਜਾਰੀ ਰੱਖਿਆ ਜਾਏ। ਫਿਰ ਉਹਨਾਂ ਦੇ ਆਲੇ ਦੁਆਲੇ ਇੱਕ ਮਜ਼ਹਬ ਪੈਦਾ ਹੋ ਜਾਂਦਾ ਹੈ, ਉਹਦੇ ਵਿੱਚ ਫਿਰ ਜਿਉਂ ਜਿਉਂ ਸਮਾਂ ਲੰਘਦਾ ਹੈ, ਸਮਾਂ ਲੰਘਣ ਦੇ ਨਾਲ ਥੋੜੇ ਲੋਕ ਉਸ ਮਹਾਂਪੁਰਸ਼ ਦੇ ਉਸ ਅਵਤਾਰ ਦੇ ਬਚਨਾਂ ਨੂੰ ਕਮਾਉਂਦੇ ਨੇ, ਜ਼ਿਆਦੇ ਉਸ ਆਪਣੇ ਅਵਤਾਰ ਦੇ ਸ਼ਬਦਾਂ ਨੂੰ ਬਚਨਾਂ ਨੂੰ ਯਾਦ ਕਰਕੇ ਕੇਵਲ ਹੱਠ ਧਰਮੀ ਵਿੱਚ ਜਿਉਣ ਲੱਗ ਪੈਂਦੇ ਨੇ। ਉਹਦੀ ਕਮਾਈ ਨਹੀਂ ਕਰਦੇ, ਹੋਰ ਸਭ ਕੁਝ ਕਰੀ ਜਾਂਦੇ ਨੇ, ਉਹਦੇ ਉਪਦੇਸ਼ਾਂ ਨੂੰ ਸਮਝ ਲੈਂਦੇ ਨੇ, ਉਹਦੇ ਦਿੱਤੇ ਹੋਏ ਕੱਪੜਿਆਂ ਨੂੰ ਸਰੀਰ ਤੇ ਪਾ ਲੈਂਦੇ ਨੇ। ਹੈ ਤਾਂ ਜ਼ਰੂਰੀ ਸੀ, ਆਪਣੇ ਧਾਰਮਿਕ ਅਸਥਾਨ ਖੜੇ ਹੋ ਜਾਂਦੇ ਨੇ, ਕੇਂਦਰ ਬਣ ਜਾਂਦੇ ਨੇ, ਕੋਈ ਦਰਿਆਵਾਂ ਨੂੰ ਆਪਣਾ ਕੇਂਦਰ ਮੰਨ ਲੈਂਦਾ ਹੈ, ਕੋਈ ਪੱਛਮ ਵਿੱਚ ਆਪਣਾ ਥਾਂ ਮੰਨ ਲੈਂਦਾ ਹੈ, ਕੋਈ ਪੂਰਬ ਵੱਲ ਮੰਨ ਲੈਂਦਾ ਹੈ। ਸਾਰੇ ਧਰਮ ਆਪੋ ਆਪਣੇ ਕੇਂਦਰ ਬਣਾ ਕੇ ਉਹਦੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਵਿਚਾਰਾਂ ਦੇ ਵਿੱਚੋਂ ਹੀ ਇਹ ਚਾਰ ਵਰਨ ਨਿਕਲੇ, ਫਿਰ ਚਾਰ ਹਿੱਸਿਆਂ ਵਿੱਚ ਲੋਕਾਈ ਨੂੰ ਵੰਡ ਦਿੱਤਾ ਗਿਆ, ਕੁਝ ਯੋਗੀ ਬਣ ਗਏ। ਯੋਗੀਆਂ ਦਾ ਕੰਮ ਅਸਲ ਵਿੱਚ ਕੀ ਸੀ ਕਿ ਯੋਗ ਸਮਾਧੀ ਲਾ ਕੇ ਜਿਹੜਾ ਗਿਆਨ ਮਿਲਿਆ, ਪਹਿਲਾਂ ਆਪ ਗਿਆਨ ਹਾਸਲ ਕਰਨਾ ਤੇ ਫਿਰ ਜਿਹੜੀ ਜਨਰੇਸ਼ਨ ਹੈ, ਜਿਹੜੇ ਆਮ ਲੋਕ ਨੇ, ਉਨ੍ਹਾਂ ਨੂੰ ਸਿੱਧੇ ਰਾਹ ਤੇ ਗਿਆਨ ਦੀ ਬਖਸ਼ਿਸ਼ ਕਰਨੀ। ਤੇ ਯੋਗੀਆਂ ਦਾ ਦੂਜਾ ਕੰਮ ਸੀ ਕਿ ਸੰਸਾਰ ਦੇ ਅੰਦਰ ਉਸ ਵੇਲੇ ਕੋਈ ਵੀ ਮੈਡੀਕਲ ਸਿਸਟਮ ਹੈ ਨਹੀਂ ਸੀ, ਦਵਾਈਆਂ ਨਹੀਂ ਸਨ, ਸਮਾਧੀ ਦੁਆਰਾ ਉਹ ਅੰਦਰੋਂ ਹੀ ਦਵਾਈਆਂ ਦੀ ਖੋਜ ਕਰਦੇ ਸਨ ਤੇ ਦਵਾਈਆਂ ਦੁਆਰਾ ਲੋਕਾਂ ਦੇ ਰੋਗਾਂ ਦਾ ਇਲਾਜ ਕਰਦੇ ਸਨ। ਉਹਨਾਂ ਦੀ ਇਹ ਡਿਊਟੀ ਸੀ, ਜ਼ਿੰਮੇਵਾਰੀ ਸੀ। ਜਦੋਂ ਗੁਰੂ ਸਾਹਿਬ ਸੁਮੇਰ ਪਰਬਤ ਤੇ ਗਏ ਯੋਗੀਆਂ ਕੋਲ ਤੇ ਉਨ੍ਹਾਂ ਨੇ ਪੁੱਛਿਆ, ਬਾਬਾ ਜੀ ਸੰਸਾਰ ਦਾ ਕੀ ਹਾਲ ਹੈ, ਸੰਸਾਰ ਦੇ ਲੋਕ ਕਿਵੇਂ ਜੀ ਰਹੇ ਨੇ? ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਸੰਸਾਰ ਦਾ ਕੀ ਹਾਲਾਤ ਬਣਨਾ ਹੈ? ਜਿਨ੍ਹਾਂ ਨੇ ਲੋਕਾਂ ਨੂੰ ਜਿਉਣ ਦਾ ਰਾਹ ਦੱਸਣਾ ਸੀ, ਪਹਿਲੀ ਗੱਲ ਤੇ ਆਪ ਹੀ ਉਨ੍ਹਾਂ ਨੂੰ ਰਾਹ ਕੋਈ ਨਹੀਂ ਮਿਲਿਆ, ਉਨ੍ਹਾਂ ਨੇ ਸਹੀ ਢੰਗ ਨਾਲ ਆਪਣੇ ਧਰਮ ਨੂੰ ਖੋਜਿਆ ਹੀ ਕੋਈ ਨਹੀਂ। ਤੇ ਜੇ ਕਿਸੇ ਨਾ ਕਿਸੇ ਨੂੰ ਸੋਧੀ ਆ ਗਈ ਤੇ ਉਹ ਪਰਬਤਾਂ ਤੇ ਆ ਕੇ ਬੈਠ ਗਿਆ, ਉਹ ਕਹਿੰਦਾ ਚੁੱਪ ਕਰਕੇ ਆਪਣੇ ਥਾਂ ਤੇ ਟਿਕ ਗਿਆ, ਮੈਂ ਸੰਸਾਰ ਤੋਂ ਕੀ ਲੈਣਾ। ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਹਿਣ ਲੱਗੇ ਜੋਗੀ ਗਿਆਨ ਵਿਹੂਣਿਆ ਐ ਨਿਸ ਅੰਗ ਲਗਾਇਣ ਛਾਰਾ। ਇਹ ਹਾਲਾਤ ਹੈ ਜੋਗੀਆਂ ਦੀ, ਗਿਆਨ ਉਨ੍ਹਾਂ ਕੋਲ ਹੈ ਨਹੀਂ, ਉਨ੍ਹਾਂ ਦੀ ਸਮਾਧੀ ਵਿੱਚੋਂ ਗਿਆਨ ਨਹੀਂ ਪ੍ਰਗਟ ਹੋਇਆ, ਰਿੱਧੀਆਂ ਸਿੱਧੀਆਂ ਆ ਗਈਆਂ, ਤਾਕਤਾਂ ਉਨ੍ਹਾਂ ਕੋਲ ਆ ਗਈਆਂ, ਕਿਸੇ ਨੂੰ ਸ਼ਰਾਪ ਦੇ ਦਿੱਤਾ, ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਦਾ ਦੁੱਧ ਪੁੱਤਰ ਦੇ ਦਿੱਤਾ, ਕਿਸੇ ਦਾ ਦੁੱਧ ਪੁੱਤਰ ਖੋਹ ਲਿਆ। ਉਨ੍ਹਾਂ ਨੇ ਇਹ ਆਪਣਾ ਕਾਰੋਬਾਰ, ਇਹ ਧੰਦਾ ਉਨ੍ਹਾਂ ਨੇ ਸੰਸਾਰ ਵਿੱਚ ਚਲਾ ਲਿਆ ਕਿ ਉਹ ਥੋੜੀ ਜਿਹੀ ਮਨ ਦੀ ਇਕਾਗਰਤਾ ਕਰਦੇ ਨੇ, ਥੋੜਾ ਜਿਹਾ ਕੋਈ ਚਲੀਹਾ ਕੱਟ ਲਿਆ, ਚਾਰ ਦਿਨ ਕਿਤੇ ਬਹਿ ਗਏ, ਕੋਈ ਸ਼ਬਦ ਦਾ ਜਾਪ ਕਰ ਲਿਆ, ਤਾਕਤ ਇਕੱਠੀ ਹੋ ਗਈ, ਕਿਸੇ ਨੂੰ ਵਰ ਦੇ ਦਿੱਤਾ, ਕਿਸੇ ਨੂੰ ਸ਼ਰਾਪ ਦੇ ਦਿੱਤਾ, ਉਹ ਵੀ ਉਜੜ ਰਾਏ ਤੇ ਪੈ ਗਏ। ਜੋਗੀ ਗਿਆਨ ਵਿਹੂਣਿਆ ਨਾਮ ਤੋਂ ਖਾਲੀ ਨੇ, ਐ ਨਿਸ ਅੰਗ ਲਗਾਇਨ ਸ਼ਾਰਾ, ਉਥੇ ਕੋਈ ਵੀ ਸੱਚ ਨਹੀਂ ਹੈ। ਐਸੇ ਯੋਗੀਆਂ ਦੇ ਬਾਰੇ ਗੁਰੂ ਸਾਹਿਬ ਬੜੇ ਯੋਗੀਆਂ ਨੂੰ ਮਿਲੇ ਨੇ ਉਸ ਸਮੇਂ, ਕਿਉਂਕਿ ਯੋਗ ਮਤ ਦਾ ਬੜਾ ਪ੍ਰਭਾਵ ਸੀ, ਸਤਿਗੁਰਾਂ ਦੇ ਸ਼ਰਧਾਲੂ ਵੀ ਹੋਏ ਨੇ ਯੋਗੀ। ਇੱਕ ਬਾਣੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੂਰਾ ਹੀ ਸਿੱਧ ਗੋਸ਼ਟ ਹੈ, ਜਿਹਦੇ ਵਿੱਚ ਸਿੱਧਾਂ ਦੇ ਨਾਲ ਗੁਰੂ ਸਾਹਿਬ ਨੇ ਬੜੀਆਂ ਗੱਲਾਂ, ਬਹੁਤ ਸਾਰੀਆਂ ਵਾਰਤਾਵਾਂ ਕੀਤੀਆਂ। ਯੋਗ ਮਤ ਵਿੱਚ ਤੇ ਸਿੱਖੀ ਵਿੱਚ ਫਰਕ ਉਨ੍ਹਾਂ ਨੇ ਪੁੱਛਿਆ ਜਿਸ ਵੇਲੇ ਗਏ ਸੁਮੇਰ ਪਰਬਤ ਤੇ। ਕਈ ਦਿਨ ਤੱਕ ਉਥੇ ਗੋਸ਼ਟੀ ਚੱਲਦੀ ਰਹੀ ਯੋਗੀਆਂ ਦੇ ਨਾਲ, ਗੁਰੂ ਨਾਨਕ ਸਾਹਿਬ ਦੀ ਗੱਲਬਾਤ ਚੱਲਦੀ ਰਹੀ। ਜਦੋਂ ਗੁਰੂ ਸਾਹਿਬ ਨੇ, ਯੋਗੀਆਂ ਨੇ ਗੁਰੂ ਸਾਹਿਬ ਨੂੰ ਆਪਣਾ ਚੇਲਾ ਵੀ ਬਣਾਉਣ ਦਾ ਯਤਨ ਕੀਤਾ, ਇੱਕ ਵਾਰੀ ਨਹੀਂ ਕਈ ਵਾਰੀ ਗਏ, ਕਈ ਵਾਰੀ ਪੀਰਾਂ ਕੋਲ ਗਏ, ਫਕੀਰਾਂ ਕੋਲ ਮੁਲਤਾਨ ਦੇ ਅੰਦਰ, ਤਾਂ ਉਨ੍ਹਾਂ ਯੋਗੀਆਂ ਨੇ ਯਤਨ ਕੀਤਾ ਵੀ ਗੁਰੂ ਬਾਬਾ ਜੀ ਨੂੰ ਪ੍ਰਭਾਵਿਤ ਕਰਕੇ ਆਪਣੇ ਮਜ਼ਹਬ ਦਾ ਇੱਕ ਚੇਲਾ ਬਣਾਇਆ ਜਾਏ, ਕਿਉਂਕਿ ਬੜੇ ਚਮਤਕਾਰੀ ਨੇ, ਗਿਆਨ ਬੜਾ ਇਨ੍ਹਾਂ ਕੋਲ। ਇੱਕ ਗੱਲ ਯਾਦ ਰੱਖਣਾ, ਸੰਸਾਰ ਦੇ ਅੰਦਰ ਧਾਰਮਿਕ ਜਗਤ ਵਿੱਚ ਰਿੱਧੀਆਂ ਸਿੱਧੀਆਂ ਤੇ ਤਾਕਤਾਂ ਵਾਲੇ ਬੜੀ ਵੱਡੀ ਗਿਣਤੀ ਵਿੱਚ ਪੈਦਾ ਹੋ ਜਾਂਦੇ ਨੇ, ਪਰ ਇੱਕ ਸਭ ਤੋਂ ਵੱਡੀ ਰਿੱਧੀ ਸਿੱਧੀ ਜਿਹਨੂੰ ਸ਼ਬਦ ਦਾ ਚਮਤਕਾਰ ਕਹਿੰਦੇ ਨੇ, ਸਾਰੇ ਧਰਮਾਂ ਵਿੱਚ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਹੁੰਦੇ ਨੇ, ਸ਼ਬਦ ਚਮਤਕਾਰ ਜਿਹਨੂੰ ਕਹਿੰਦੇ ਨੇ। ਸ਼ਬਦ ਦਾ ਮਤਲਬ ਹੁੰਦਾ ਹੈ ਕਿ ਸ਼ਬਦਾਂ ਦੇ ਨਾਲ ਬੰਦੇ ਦੀ ਵਹਿੰਦੀ ਹੋਈ ਕਈ ਜਨਮਾਂ ਦੀ ਸੁਰਤੀ ਦਾ ਮੂੰਹ ਮੋੜ ਦੇਣਾ, ਉਹਨੂੰ ਕਹਿੰਦੇ ਸ਼ਬਦ ਚਮਤਕਾਰ। ਹੋਰ ਬੜੇ ਕੰਮ ਬਹੁਤ ਜਲਦੀ ਹੋ ਜਾਂਦੇ ਨੇ, ਛੋਟੀਆਂ ਨਹੀਂ ਉਹ ਵੀ ਗੱਲਾਂ, ਬੜੀਆਂ ਰਿੱਧੀਆਂ ਸਿੱਧੀਆਂ ਨੇ। ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਬੜਾ ਕੁਝ ਹੋ ਸਕਦਾ, ਤੁਸੀਂ ਕਿਸੇ ਬੰਦੇ ਨੂੰ ਪਿੱਛੇ ਲਾਉਣਾ, ਭੀੜ ਇਕੱਠੀ ਕਰਨੀ ਹੈ, ਹੋਰ ਕੁਝ ਕਰਨਾ, ਕਿੰਨਾ ਕੁਝ ਹੈ, ਸਭ ਕੁਝ ਹੋ ਸਕਦਾ। ਬੜੇ ਸ਼ਬਦ ਨੇ ਪਰ ਉਹਦਾ ਕੀ ਕਰੋਗੇ ਅਖੀਰ ਨੂੰ। ਇਹ ਸਾਰੇ ਰਸਤੇ ਕੰਮ ਆਉਣ ਵਾਲੇ ਨਹੀਂ। ਗੁਰੂ ਸਾਹਿਬ ਨੇ ਸਭ ਤੋਂ ਵੱਡੀ ਦਾਤ ਦਿੱਤੀ ਸ਼ਬਦ ਦੀ ਸ਼ਕਤੀ। ਇਹ ਜਿਹੜੀਆਂ ਸ਼ਕਤੀਆਂ ਨੇ ਬੰਦੇ ਦੇ ਸਰੀਰ ਦੇ ਪਦਾਰਥ ਦੇ ਸਕਦੀਆਂ ਨੇ, ਸਰੀਰ ਦਾ ਧਨ ਦੇ ਸਕਦੀਆਂ ਨੇ, ਮਨ ਦਾ ਧਨ ਨਹੀਂ ਦੇ ਸਕਦੀਆਂ, ਆਤਮਾ ਦਾ ਧਨ ਨਹੀਂ ਦੇ ਸਕਦੀਆਂ। ਤਾਂ ਗੁਰੂ ਸਾਹਿਬ ਨੂੰ ਜਦੋਂ ਸੁਮੇਰ ਪਰਬਤ ਤੇ ਯੋਗੀਆਂ ਨੇ, ਸਿੱਧਾਂ ਨੇ ਵੇਖਿਆ ਵੀ ਬੜੇ ਚਮਤਕਾਰੀ ਨੇ। ਚਮਤਕਾਰੀ ਕਾਹਦੇ ਨੇ ਕਿ ਜਦੋਂ ਸ਼ਬਦ ਬੋਲਦੇ ਨੇ, ਜਿਹੜੀਆਂ ਸਮਾਧੀਆਂ ਕਈ ਸਾਲਾਂ ਵਿੱਚ ਨਹੀਂ ਸਨ ਲੱਗਦੀਆਂ, ਸ਼ਬਦਾਂ ਦੇ ਰਾਹੀਂ ਮਨ ਜੁੜਨ ਲੱਗ ਪੈਂਦਾ ਹੈ। ਇਹ ਤਾਂ ਚਮਤਕਾਰੀ ਬੜੇ ਨੇ। ਤੇ ਉਹਨਾਂ ਨੇ ਆਪਸ ਵਿੱਚ ਇੱਕ ਸਲਾਹ ਕੀਤੀ ਜਿਹੜੀ ਭਾਈ ਗੁਰਦਾਸ ਜੀ ਨੇ ਲਿਖੀ। ਉਹ ਕਹਿੰਦੇ ਨੇ ਵੀ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਇਹ ਜਿਹੜਾ ਜੋਗੀ ਹੈ ਨਾ, ਛੋਟਾ ਜਿਹਾ, ਛੋਟੀ ਉਮਰ ਸੀ ਅਜੇ, ਜੇ ਆਪਣੇ ਮਜ਼ਹਬ ਵਿੱਚ ਆ ਜਾਏ ਤੇ ਆਪਣੇ ਮਜ਼ਹਬ ਨੂੰ ਸਾਰੀ ਧਰਤੀ ਤੇ ਉਜਿਆਲਾ ਕਰ ਦੇਗਾ। ਕਿਉਂ? ਕਿਉਂਕਿ ਇਹਦੇ ਕੋਲ ਲੋਕਾਂ ਨਾਲ ਸੰਪਰਕ ਕਰਨ ਦੀ ਸ਼ਕਤੀ ਹੈ। ਸਾਡੇ ਕੋਲ ਤਾਕਤਾਂ ਹੈ, ਲੋਕਾਂ ਨੂੰ ਦੱਸ ਨਹੀਂ ਸਕਦੇ ਜ਼ਿੰਦਗੀ ਦਾ ਰਾਹ ਕੀ ਹੈ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਸਲਾਹ ਕੀਤੀ, ਇਹਨੂੰ ਪ੍ਰਭਾਵਿਤ ਕਰੀਏ, ਆਪਣੇ ਧਰਮ ਤੋਂ ਪਿੱਛੇ ਲਾ ਲਈ। ਫਿਰ ਭਾਈ ਸਾਹਿਬ ਕਹਿੰਦੇ ਨੇ ਖੱਪਰ ਦਿੱਤਾ ਨਾਥ ਜੀ, ਵੱਡੇ ਨਾਥ ਨੇ, ਗੋਰਖ ਨਾਥ ਨੇ ਗੁਰੂ ਸਾਹਿਬ ਨੂੰ ਇੱਕ ਖੱਪਰ ਦਿੱਤਾ, ਇੱਕ ਭਾਂਡਾ ਦਿੱਤਾ। ਕਹਿਣ ਲੱਗੇ ਜਾਓ ਉਹ ਸਾਹਮਣੇ ਜਿਹੜਾ ਤਲਾਬ ਹੈ ਨਾ, ਉਹਦੇ ਵਿੱਚੋਂ ਪਾਣੀ ਭਰ ਕੇ ਲਿਆਓ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ ਉੱਠ ਚਾਲਾ। ਬਾਬਾ ਆਇਆ ਪਾਣੀ ਹੈ, ਗੁਰੂ ਸਾਹਿਬ ਨੇ ਖੱਪਰ ਫੜ ਲਿਆ, ਪਾਣੀ ਕੋਲ ਗਏ, ਤਲਾਬ ਤੇ ਗਏ। ਬਾਬਾ ਆਇਆ ਪਾਣੀ ਹੈ, ਡਿੱਠੇ ਰਤਨ ਜਵਾਹਰ ਲਾਲਾ। ਹੁਣ ਯੋਗੀਆਂ ਨੇ ਆਪਣੀ ਉਸ ਤਾਕਤ ਦੁਆਰਾ ਪਾਣੀ ਦੀ ਥਾਂ ਤੇ ਹੀਰੇ ਜਵਾਹਰਾਤ ਰਤਨ ਕਈ ਕੁਝ ਪੈਦਾ ਕਰ ਦਿੱਤਾ। ਸਤਿਗੁਰਾਂ ਨੇ ਵੇਖਿਆ ਪਾਣੀ ਹੈ ਨਹੀਂ, ਵਾਪਸ ਆ ਗਏ, ਖਾਲੀ ਭਾਂਡਾ ਲਿਆ ਕੇ ਗੋਰਖ ਦੇ ਸਾਹਮਣੇ ਰੱਖ ਦਿੱਤਾ। ਉਨ੍ਹਾਂ ਨੇ ਪੁੱਛਿਆ ਲਿਆਏ ਨਹੀਂ? ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ। ਫਿਰ ਆਇਆ ਗੁਰਨਾਥ ਜੀ, ਪਰਤ ਕੇ ਆ ਗਏ ਗੁਰੂ ਜੀ ਨਾਥ ਕੋਲ ਤੇ ਕਹਿਣ ਲੱਗੇ ਨਾਥ ਜੀ ਪਾਣੀ ਠੌਰ ਨਹੀਂ ਤੇ ਸਤਾਲਾ। ਉਥੇ ਤਾਂ ਪਾਣੀ ਹੈ ਹੀ ਨਹੀਂ ਜਿੱਥੇ ਤੁਸੀਂ ਮੈਨੂੰ ਪਾਣੀ ਵਾਸਤੇ ਭੇਜਿਆ ਸੀ। ਤੇ ਉਹ ਜੋਗੀ ਨਾਥ ਕਹਿੰਦੇ ਨੇ ਵੀ ਉਥੇ ਫਿਰ ਕੀ ਸੀ? ਕਿਉਂਕਿ ਉਹਨਾਂ ਨੂੰ ਤਾਂ ਉਮੀਦ ਸੀ ਵੀ ਉਥੇ ਜਿੰਨੇ ਹੀਰੇ ਨੇ ਚਮਕਦੇ ਨੇ ਪਏ, ਗੁਰੂ ਨਾਨਕ ਗ੍ਰਿਸਤੀ ਆਦਮੀ ਹੈ ਤਾਂ ਇਹਨਾਂ ਨੇ ਤੇ ਆਪਣੇ ਮੋਢੇ ਤੋਂ ਲਾਉਣੀ ਹੈ ਚਾਦਰ, ਵਿਛਾ ਕੇ ਪੰਡ ਬੰਨਣਗੇ ਹੀਰਿਆਂ ਦੀ, ਤੇ ਪਿਛਲੇ ਪਾਸਿਓਂ ਜੀ ਉਤਰਨ ਲੱਗਣਗੇ ਪਹਾੜ ਤੋਂ, ਤੇ ਪਿੱਛੋਂ ਜਾ ਕੇ ਫੜ ਲਵਾਂਗੇ ਕਿੱਧਰ ਚੱਲੇ ਹੋ, ਤੇ ਸਾਡੇ ਚੇਲੇ ਬਣ ਜਾਣਗੇ, ਸ਼ਰਨੀ ਪੈ ਜਾਣਗੇ। ਸਤਿਗੁਰਾਂ ਨੇ ਕਿਹਾ ਉੱਥੇ ਪਾਣੀ ਹੈ ਨਹੀਂ। ਜੋਗੀਆਂ ਨੇ ਪੁੱਛਿਆ ਉੱਥੇ ਕੀ ਸੀ? ਕਹਿਣ ਲੱਗੇ ਉੱਥੇ ਕੁਝ ਵੀ ਨਹੀਂ ਸੀ, ਪੱਥਰ ਸਨ। ਉਹਨਾਂ ਸੋਚਿਆ ਸ਼ਾਇਦ ਗੁਰੂ ਸਾਹਿਬ ਨੂੰ ਹੀਰਿਆਂ ਦੀ ਪਹਿਚਾਣ ਨਹੀਂ, ਵੀ ਬੜੇ ਮਹਿੰਗੇ। ਕਹਿਣ ਲੱਗੇ ਮਹਾਰਾਜ ਉਹ ਪੱਥਰ ਨਹੀਂ ਸਨ, ਹੀਰੇ ਸਨ ਉਹ। ਸਤਿਗੁਰਾਂ ਨੇ ਕਿਹਾ ਉਹ ਇੰਨੇ ਸਾਲ ਹੋ ਗਏ ਇੱਥੇ ਪੱਥਰਾਂ ਵਿੱਚ ਬਹਿ ਬਹਿ ਕੇ ਪੱਥਰ ਹੋ ਗਏ, ਉਹ ਤੁਹਾਨੂੰ ਅਜੇ ਤੱਕ ਹੀਰੇ ਤੇ ਪੱਥਰ ਇੱਕੋ ਜਿਹੇ ਲੱਗਦੇ ਨੇ? ਤੁਹਾਡੇ ਮਨ ਵਿੱਚ ਇਹ ਚੀਜ਼ਾਂ ਸਾਰੀਆਂ, ਇਹਨਾਂ ਦੇ ਮੁੱਲ ਦਾ ਪਤਾ ਨਹੀਂ ਲੱਗਾ ਵੀ ਇਹ ਕੀ ਹਨ? ਤੁਹਾਡਾ ਤੇ ਮਨ ਅਜੇ ਵੀ ਹੀਰਿਆਂ ਵਿੱਚ ਫਸਿਆ ਹੈ, ਕੀ ਹੋ ਗਿਆ? ਸੰਸਾਰ ਦੀਆਂ ਚੀਜ਼ਾਂ ਛੱਡ ਕੇ ਆ ਗਏ, ਮਨ ਜਿਹੜਾ ਸੁਰਤ ਜਿਹੜੀ ਉਹ ਤੇ ਉੱਥੇ ਫਸੀ ਹੋਈ ਹੈ। ਉੱਥੇ ਗੁਰੂ ਸਾਹਿਬ ਨੇ ਉਹਨਾਂ ਦਾ ਜਿਹੜਾ ਖੱਪਰ ਸੀ ਨਾ, ਇੱਕ ਪੱਥਰ ਦੇ ਉੱਤੇ ਖਿੱਚ ਕੇ ਮਾਰਿਆ, ਉਹਦੇ ਟੁਕੜੇ ਹੋ ਗਏ, ਟੁੱਟ ਕੇ ਖਿਲਰ ਗਿਆ। ਉਹਨਾਂ ਪੁੱਛਿਆ ਇਹ ਕਿ? ਕਹਿਣ ਲੱਗੇ ਤੁਹਾਡਾ ਸਿਧਾਂਤ ਟੁੱਟ ਗਿਆ ਹੈ, ਜਿਹੜਾ ਤੁਸੀਂ ਬਣਾਇਆ ਸੀ ਗਲਤ ਹੈ ਬਿਲਕੁਲ। ਫਿਰ ਉਹਨਾਂ ਨੇ ਹੋਰ ਵਾਰਤਾਵਾਂ ਕੀਤੀਆਂ, ਉਹਨਾਂ ਵਿੱਚ एक भरतरी सी जिदे नाल गल करदिया वह श्रद्धालु बन गया। आ गए एक बारी गुरु साहब परत के उदे नाल फिर किसी टिकाने ते वार्ता हुई गुरु साहब दी, तां उन्हें फिर राह पुछया। कहन लगे जेड़ा नशा बंदे नू अमर करदा है, क्योंकि योगी विचों कुछ योगी जेड़े शराब पींदे सन शराब कढ़दे सन पींदे सन, गुरु साहब नू भी एक बारी उन्हां कहा सी भी ये ला के बह जो समाधि बड़ी लगेगी। सतगुरां ने कहा पींदा मैं भी हां पर इस तरह का नहीं जिहड़ा तुहाडा है, इस तरह का यह शराब नहीं है जिहड़ा मैं वरतना। फिर किहड़ा है? भरतरी नूं सतगुरां ने पुछया जिहड़ा पी के बहिंदा है किन्ना चिर चढ़िया रहिंदा है? कहन लगे रात नूं पी के बहिंदा सवेर तक चढ़िया रहिंदा, सवेरे फिर होर। कहन लगे हां, फिर शाम नूं होर, फिर होर। इस तरह जीवन गुजरदा है, सारी उम्र भीख मंगदा रहिंदा उस नशे की। कहन लगा है ते करना पैंदा है। सतगुरां ने बांह फड़ ली, कहन लगे मेरे नाल तुर, एक बारी पियावांगा परत के पीना नहीं पएगा, इको बारी पीना पएगा, परत के लएगा नहीं। शरीर नूं शमशान घाट विच पिछले लोग फूक देणगे, पर जेड़ा एक बारी अंदर लंघ गया तेरी आत्मा नूं उहदा नशा मरन तों बाद भी चढ़िया रहेगा। महाराज उह किवें बणदा है? ते गुरु साहब ने शब्द उचारिया, कहन लगे गुड़ कर ज्ञान ध्यान कर तावै। गुड़ दा बनदा ना शराब, तुसी गुड़ पाउंदे। गुड़ कर ज्ञान, ज्ञान दे अर्थ ने जेड़ी सिख्या गुरु ने दित्ती उनू चंगी तरह मन दे विच टिका लै, इनू ज्ञान कहिंदे। गुड़ कर ज्ञान, ते गुड़ जेड़ा फिर कई दिन पिया रहिंदा है फिर उहदा जेड़ा रूप बदल जांदा। गुड़ कर ज्ञान ध्यान कर तावै, धावै दे अर्थ ने एक फुल हुंदे ने जिहड़े उहदे विच पाउंदे ने शराब कढ़न वाले। ज्ञान दा गुड़ पा, ध्यान दे फुल पा, दो चीजां कठियां कर दे, ज्ञान और ध्यान दोवां नूं कठा कर दे। ध्यान दे अर्थ हुंदे ने मन दा टिक जाना, ज्ञान दे अर्थ ने उस टिके हुए ध्यान नूं वेखणा। इह दो चीजां दा जोड़ है, ज्ञान ते ध्यान दोवें कठे। जे कल्ला ध्यान होवे ना ज्ञान नहीं, ते ध्यान जेड़ा वो सफर नहीं करेगा। ध्यान सफर तां करेगा जे नाल उन्हूं जानेगा बंदा कि मेरा ध्यान टिकिया है। ते गुरु साहब ने एक तीजी चीज पाई विच पा दिता, परमात्मा दा नाम, तीन कठे कर दे। कहन लगे ज्ञान दा गुड़ पा, ध्यान दा फुल पा, ध्यान दे ध्यान कर तावै, कर करनी कस पाई है। कस दे अर्थ ने किकर दे सक जिहड़े शराब कढ़न वाले शराब विच पाउंदे ने, उच्ची करनी दे सक पा। उच्ची करनी उच्चा जीवन, श्रेष्ठ जीवन, विचारां तों जिहड़ा विकारां तों उच्चा जीवन है उहदे तों सक पा विच। इह तीन चीजां कठियां कर दे, ज्ञान ध्यान ते तीसरी चीज है अमली जीवन, उच्चा जीवन। इह तीन कठियां कर दे। फिर भाठी भवन, भाठी कहिंदे ने उह भट्ठी जिस भट्ठी दे उत्ते घड़ा रखदे ने। हुण जिहड़े ज्यादा ज्यादा पींदे ने उत्ते ड्रम रखदे ने, उहनां दा घड़े नाल सरदा नहीं, उहनूं कहिंदे ने भट्ठी। कहिण लगे अपने शरीर नूं भट्ठी बना दे, भवन दे अर्थ ने शरीर। भट्ठी नूं तूं बना, शरीर नूं भट्ठी बना। भाठी भवन प्रेम का पोचा, पोचा कहिंदे ने वी जदों उहदे विच उह लाण पा के शराब कढ़ दे ना, थले अग बलदी है, जे उहदे उत्ते पोचा ना टिकिया होवे, गिला कपड़ा उसनूं कहिंदे ने पोचे, गिला कर करके पानी कोल रख लेंदे ने, उहदे उत्ते रखी हुंदे नालों नाल। जे उह नालों नाल भिओं के ना रखण ते उहदा सेक उहनूं साड़ दिंदा ते निकलण वाली शराब सुक जांदी, निकलदी नहीं। उह भिओं के रखणगे, 5-7 मिंटां बाद फिर सेक उहनूं सुका देगा, फिर भिओणगे, फिर रखणगे। सतगुरां ने कहा ऐ जोगी ऐ धार्मिक मनुख, ध्यान रखी, ध्यान भी ला ली, ज्ञान भी ला ली, करनी भी उच्ची कर ली, सब कुछ कर ली, पर प्रेम दा पोचा नाल जरूर रखी, क्योंकि इन्हां सारियां चीजां ने अंदर नूं गर्म करना है। जे प्रेम ना होया ते अंदर नूं हो सकदा सेक लग जाए, तू क्रोधी हो जाएगा, प्रेम दा पोचा उते जरूर रखी ताकि तेरा सारा जप तप ठंडा रवे। जिवें गड्डी चलदी तां अग नाले ना उहदे विच अग बलदी है, जदों दौड़दी है जिन्ना तेल पाएगा उन्नी अग तेज उन्नी उहदी स्पीड वधेगी। तुरदी अग नाल है पर उस अग नूं कंट्रोल करन वास्ते उहदे जिहड़े पिस्टन ने चौवां पासे उन्हां चौवां पासे पाणी घुम्मदा है ताकि उहदा कंट्रोल बनिया रहे। इस तरह जिहड़ा प्रेम है ना, बंदा जप कर ले, तप करे, सेवा करे, सब कुछ करे, जे प्रेम नहीं ते तुसी वेखो कि दो बंदे मांझा लैके सेवा करन रहे ने ते आपस विच एक दूजे नूं खाण पै रहे ने, खरवा बोल रहे ने, क्यों? अंदर प्रेम वाला पासा कमजोर पै गया। भाठी भवन प्रेम का पोचा, इत इत दा अर्थ है इस तरीके दे नाल, इस ढंग दे नाल जदों तू अपने शरीर दे विच विकारां रूपी जिहड़ा लाण है उहनू इस गुरु के शब्द की अग ते रखेगा, उहदे विचों रस निकलना शुरू हो जाएगा। है तो शरीर के अंदर रस जरूर ना, ते शरीर दे विच गुरु साहब कहिंदे ने चिक्कड़ है, बदबू है। इस तरह जदों शराब कढ़न वाला कोई शराब पाउंदा है ते कई दिन का पिया होया गुड़ जिहड़ा है जदों कोई उहदे कोलों लंघे ते बदबू आउंदी है, उहदे विचों बड़ी दुर्गंधी आउंदी है। शरीर वाकई दुर्गंधी नाल भरिया होया है पर जे इस दुर्गंधी नूं गुरु के शब्द नाल मेल दिता ते इह सुगंधी विच बदल जाएगी। जुगत है, जीवन दा ढंग है। तुसी वेखो कि जिहड़ा कूड़ा करकट है, कबाड़ है, आपां नूं पंजाबी विच कहिंदे आ रूड़ी पाउणी, सुक्का होया गोया पशुआं दा, उहदे विचों किन्नी बदबू आउंदी है। पर कोई तरीका है वी उहदी बदबू नूं सुगंधी विच बदल लईए, उहदा इक्को ही तरीका है। उस बदबू भरे कूड़े विच रूड़ी दे अंदर उहनूं गोड़ के उहदे अंदर कमल दे फुल दा बीज पा दिओ। उह बीज जदों उग पएगा कमल दा फुल उगेगा। कमल दे फुल विच इह ताकत है कि उह उस धरती ते पए होए बदबू नाल भरे होए कूड़े ते रूड़ी नूं उहदी जिहड़ी दुर्गंधी है अपनी जड़ राहीं खिंचेगा। जड़ राहीं खिंच के उहनूं अपने अंदर लिया के जदों उहदा फुल खिड़ेगा ते जदों फुल दे नेड़े जावांगे उहदे विचों सुगंधी आउण लग पएगी। दुर्गंधी नूं उहने सुगंध दे अंदर तब्दील कर दिता। इसे तरह साडा जिहड़ा शरीर है, साडा जिहड़ा जीवन है, भरिया होया दुर्गंधी दे नाल। जिन्हां ने इस शरीर की दुर्गंधी दे अंदर गुरु का शब्द रूपी कमल का फुल बीज दिता वह इस शरीर की दुर्गंधी नूं सुगंधी विच तब्दील कर देगा। सतगुरां ने जोगी नूं समझाया, कहन लगे ज्ञान गुड़ कर ज्ञान ध्यान कर धावै, कर करनी कस पाईऐ, भाठी भवन प्रेम का पोचा, इत इस तरीके दे नाल रस अमेओ चवाईऐ, बाबा मन मत वारो। इहदे नाल फिर मन मस्त हो जाएगा। जिस मन नूं दुख लगदा ना, जिन्ना दुख है संसार दा किन्नूं लगदा? शरीर नूं नहीं। जदों भी दुख लगा मन नूं लगेगा, शरीर नूं कदी दुख नहीं लगदा। शरीर ते उहदा सिर्फ एक हिस्सा है उस चीज नूं प्रगट करन दा। जदों मन उस रस विच मस्त हो गया दुख आएगा लगेगा नहीं। कहन लगे मन मतवारो, मतवारो दा अर्थ मस्त होया पिया, उहदे विच लीन होया पिया। मन मतवारो नाम रस पीवै, सहज रंग रस रहा, ऐ निसबणी प्रेम लिव लागी, शब्द अनाहद गया। इत्थे शब्द अनाहद उस नाद उस नाम की गल गुरु साहब कर रहे ने जेड़ा परमात्मा दे नाम विचों संगीत पैदा हुंदा है। इस करके गुरु साहब ने योग की व्याख्या की और योगी नूं कहा केवल बाहरले हिस्सों नाल योग नहीं हो मिलना, अंदरों जुड़न का यतन कर। हर एक नूं उपदेश दिता है और जपजी साहब दे अंदर बचन कीते, कहन लगे मुंदरावां पाईयां ने कन्नां विच, योगी पांदे सन, हुण ते साडे नौजवान भी पाउण लग पए, पता नहीं इन्हां नूं कित्थों योग मिलिया है। इह समझ नहीं आई वी पंजाब दी धरती ते हुण ते योग मत है ही कोई नहीं। आ सप जिहड़े सप लै के तुरदे पाउंदे अजे वी सरसे वल्लों आउंदे ने, ਪਰ ਇਹ ਪਤਾ ਨਹੀਂ ਸਾਡੇ ਸੱਜਣਾਂ ਨੇ ਕਿੱਥੋਂ ਸਾਰੀ ਦੁਨੀਆਂ ਦੇ ਜਿੰਨੇ ਚਿੰਨ ਸਨ ਉਹ ਸਿੱਖਾਂ ਨੇ ਪਾ ਲਏ। ਦੁਨੀਆਂ ਵਿੱਚ ਜਿੰਨੇ ਧਰਮਾਂ ਦੇ ਚਿੰਨ ਨੇ ਉਹ ਸਾਡੇ ਪੰਜਾਬ ਵਿੱਚ ਆ ਕੇ ਵੜ ਗਏ, ਮੁੰਦਰਾਂ ਇਹਨਾਂ ਨੇ ਪਾ ਲਈਆਂ, ਜੇ ਕਿਸੇ ਦੇ ਵਾਲ ਕਿਵੇਂ ਤਰ੍ਹਾਂ ਦੇ ਨੇ ਉਸ ਤਰ੍ਹਾਂ ਦੇ ਕੱਟ ਲਏ, ਸਭ ਕੁਝ ਵੇਚ, ਕਿਉਂਕਿ ਸਾਡਾ ਆਪਣਾ ਬੇਸ ਕੋਈ ਨਹੀਂ ਹੈ, ਆਪਣੇ ਜਿਹੜੇ ਬੇਸ ਸਨ ਉਹ ਅਸੀਂ ਛੱਡ ਦਿੱਤੇ। ਵੇਖੋ ਗੁਰੂ ਸਾਹਿਬ ਨੇ ਆ ਹੋਲੇ ਮਹੱਲੇ ਦੇ ਦਿਨ ਚੱਲਦੇ ਨੇ, ਗੁਰੂ ਸਾਹਿਬ ਨੇ ਕਿਹਾ ਵੀ ਸਿੱਖ ਕੌਮ ਦਾ ਹਿੱਸਾ ਬਣਿਆ ਤੇ ਮੈਂ ਕੌਮ ਤਿਆਰ ਕੀਤੀ ਏ, ਜਿੰਨੇ ਤਿਉਹਾਰ ਇਸ ਦੇਸ਼ ਵਿੱਚ ਚੱਲਦੇ ਨੇ ਉਹਨਾਂ ਦੇ ਬਰਾਬਰ ਤੇ ਮੈਂ ਤੈਨੂੰ ਆਪਣਾ ਤਿਉਹਾਰ ਦਿੱਤਾ, ਉਹਨੂੰ ਆਪਣੇ ਢੰਗ ਨਾਲ ਮਨਾ, ਤੂੰ ਕਿਸੇ ਦੂਸਰੇ ਦਾ ਭਿਖਾਰੀ ਨਾ ਬਣ, ਠੀਕ ਏ ਤੂੰ ਉਹਨਾਂ ਦਾ ਵਿਰੋਧ ਨਾ ਕਰ, ਉਹਨਾਂ ਨੂੰ ਆਪਣੇ ਢੰਗ ਨਾਲ ਮਨਾਉਣ। ਪਰ ਸਾਡੇ ਵਿੱਚ ਪਤਾ ਨਹੀਂ ਏਡੀ ਵੱਡੀ ਬਹਾਦਰ ਕੌਮ ਜਿਨ੍ਹਾਂ ਨੇ ਕਈ ਸੌ ਸਾਲ ਤੋਂ ਇਸ ਦੇਸ਼ ਵਿੱਚ ਹਮਲਾ ਕਰਨ ਵਾਲੇ ਅਫਗਾਨੀਆਂ ਦੇ ਮੂੰਹ ਮੋੜ ਦਿੱਤੇ ਸਨ ਕਈ ਸੌ ਸਾਲਾਂ ਤੋਂ। ਜਦੋਂ ਪਿਛਲਾ ਇਤਿਹਾਸ ਫੋਲੀਏ ਤੇ ਸਨ 700 ਤੋਂ ਲੈ ਕੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਉਦੋਂ ਤੋਂ ਲੈ ਕੇ ਹਿੰਦੁਸਤਾਨ ਨੂੰ ਅਫਗਾਨੀਆਂ ਨੇ ਲੁੱਟਿਆ ਹੈ, ਇੰਨੇ ਲੰਮੇ ਪਏ ਹੋਏ ਵਾਹ ਨੂੰ ਰੋਕ ਦੇਣਾ ਇਸ ਪੰਜਾਬ ਦੀ ਧਰਤੀ ਦੇ ਸੂਰਮਿਆਂ ਦੀ ਦਾਸਤਾਨ ਸੀ। ਪਰ ਅੱਜ ਅਸੀਂ ਉਹ ਸਾਰੀਆਂ ਚੀਜ਼ਾਂ ਛੱਡ ਕੇ ਕੇਵਲ ਬਾਹਰਲੀ ਸ਼ੋਹਰਤ ਵਿਖਾਵਾ ਔਰ ਦੂਸਰੇ ਧਰਮਾਂ ਦੇ ਚਿੰਨ ਤੇ ਤਿਉਹਾਰ ਵਰਤਾਂ ਵਿੱਚ ਫਸ ਕੇ ਆਪਣੇ ਧਰਮ ਤੋਂ ਬੜੀ ਦੂਰ ਚਲੇ ਗਏ। ਬੇਨਤੀ ਕਰ ਰਿਹਾ ਸੀ ਗੁਰੂ ਸਾਹਿਬ ਨੇ ਤੇ ਜੋਗੀਆਂ ਨੂੰ ਵੀ ਕਿਹਾ, ਕਹਿਣ ਲੱਗੇ ਮੁੰਦਾ ਸੰਤੋਖ, ਜੇ ਤੂੰ ਕੰਨਾਂ ਵਿੱਚ ਮੁੰਦਰਾਵਾਂ ਪਾਣੀਆਂ ਨੇ ਤੇ ਆਪਣੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਵਾਂ ਪਾ, ਆਪਣੀ ਹਵਸ਼ ਨੂੰ ਘੱਟ ਕਰ, ਆਪਣੀ ਤ੍ਰਿਸ਼ਨਾ ਨੂੰ ਛੋਟਾ ਕਰ ਲੈ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਸ਼ਰਮ ਕਹਿੰਦੇ ਨੇ ਪਰ ਸ਼ਰਮ ਨੂੰ ਮਿਹਨਤ ਨੂੰ, ਮਿਹਨਤ ਦੀ ਝੋਲੀ ਪਾ, ਮਿਹਨਤ ਕਰਿਆ ਕਰ। ਮਿਹਨਤ ਦਾ ਮਤਲਬ ਜਿਹੜੇ ਰਾਹ ਤੇ ਤੂੰ ਤੁਰਿਆ ਉਹਦੀ ਖੋਜ ਕਰਿਆ ਕਰ, ਧਿਆਨ ਕੀ ਕਰਾਂ ਵਿਭੂਤ, ਤੇ ਜਿਹੜੀ ਤੂੰ ਸਰੀਰ ਤੇ ਸਵਾਹ ਲਾਈਏ ਇਹ ਸਵਾਹ ਮਲਣ ਦੀ ਬਜਾਏ ਧਿਆਨ ਦੀ ਸਵਾਹ ਦੇ ਉੱਤੇ ਮਲ। ਧਿਆਨ ਕੀ ਕਰਾਂ ਵਿਭੂਤ, ਖਿੰਥਾ ਕਾਲ, ਖਿੰਥਾ ਉਹ ਪਾਉਂਦੇ ਨੇ ਗਲ ਦੇ ਵਿੱਚ, ਕਾਲ ਦੇ ਅਰਥ ਨੇ ਸਮਾਂ, ਮੌਤ, ਮੌਤ ਨੂੰ ਚੇਤੇ ਰੱਖ ਇਹ ਖਿੰਥਾ ਹੋਵੇਗੀ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਕੁਵਾਰੀ ਦਾ ਅਰਥ ਆਪ ਸਾਫ ਸਮਝਦੇ ਹੋ, ਕੁਵਾਰਾ ਸਰੀਰ, ਕਾਇਆ ਦਾ ਅਰਥ ਹੈ ਸਰੀਰ, ਜੁਗਤ ਦਾ ਅਰਥ ਹੈ ਤਰੀਕਾ। ਗੁਰੂ ਸਾਹਿਬ ਨੇ ਕਿਹਾ ਸੰਜਮ ਵਿੱਚ ਸਰੀਰ ਨੂੰ ਰੱਖ, ਹੱਦ ਬੰਨੀ ਵਿੱਚ ਰੱਖ, ਔਰ ਇਹ ਜੁਗਤ ਹੈ ਜਿਹਦੇ ਰਾਹੀਂ ਜੀਵਨ ਦੇ ਭੇਦ ਲੱਭੇ ਜਾ ਸਕਦੇ ਨੇ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਪ੍ਰਤੀਤ ਦਾ ਅਰਥ ਹੁੰਦਾ ਹੈ ਆਪਣੇ ਗੁਰੂ ਤੇ ਪੂਰਾ ਭਰੋਸਾ ਰੱਖਣਾ, ਆਪਣੇ ਹੱਥਾਂ ਵਿੱਚ ਭਰੋਸੇ ਤੇ ਪ੍ਰਤੀਤ ਦਾ ਡੰਡਾ ਫੜ ਕੇ ਜੀਵਨ ਰੂਪੀ ਸਫ਼ਰ ਤੇ ਤੁਰ, ਫਿਰ ਤੈਨੂੰ ਜੋਗ ਦੀ ਸਮਝ ਆ ਜਾਏਗੀ। ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਇਹਦੇ ਵਿੱਚ ਇੱਕ ਹੋਰ ਮਤ ਦਿੱਤੀ। ਜਮਾਤ ਦਾ ਮਤਲਬ ਹੁੰਦਾ ਕਈ ਜਮਾਤਾਂ, ਜਿਵੇਂ ਫਿਰਕੇ ਨੇ ਛੋਟੇ ਛੋਟੇ। ਆਦਮੀ ਦੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਉਹ ਆਪਣੇ ਧਰਮ ਵਿੱਚ ਵੀ ਪੱਕਾ ਰਹੇ ਤੇ ਦੂਸਰਿਆਂ ਨਾਲ ਨਾਤਾ ਕਿਵੇਂ ਰੱਖੇ। ਸਾਨੂੰ ਇਸ ਚੀਜ਼ ਦਾ ਚੇਤਾ ਭੁੱਲ ਗਿਆ, ਸਾਡੇ ਵਿੱਚ ਦੋ ਕਮਜ਼ੋਰੀਆਂ ਆ ਗਈਆਂ ਨੇ, ਆਈ ਪੰਥੀ ਸਗਲ ਜਮਾਤੀ, ਰਵੇ ਆਪਣੇ ਪੰਥ ਵਿੱਚ, ਰਵੇ ਆਪਣੇ ਧਰਮ ਦੇ ਅੰਦਰ, ਪਰ ਦੂਜਿਆਂ ਨਾਲ ਸੰਬੰਧ ਕਿਵੇਂ ਰੱਖਣਾ, ਕਿਹੜਾ ਤਰੀਕਾ ਹੈ, ਨਾ ਉਹਨਾਂ ਦਾ ਵਿਰੋਧ ਕਰਨਾ, ਨਾ ਉਹਨਾਂ ਦੇ ਵਿੱਚ ਉਹਨਾਂ ਦੇ ਗੁਲਾਮ ਬਣ ਜਾਣਾ। ਸਾਡੇ ਸੱਜਣ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਕਮਜ਼ੋਰ ਪੈ ਗਏ, ਅੱਧੇ ਤੇ ਉਹਨਾਂ ਦੀ ਵਿਰੋਧਤਾ ਕਰੀ ਜਾਂਦੇ ਨੇ। ਹੁਣ ਵਰਤ ਕਿਸੇ ਦਾ ਧਰਮ ਹੈ ਉਹ ਰੱਖੀ ਜਾਏ, ਸਾਨੂੰ ਉਹਦੇ ਵਿੱਚ ਕੀ ਹੈ। ਸਵਾਲ ਤੇ ਇਹ ਵਾ ਵੀ ਆਪਾਂ ਵਰਤ ਨਹੀਂ ਰੱਖਣਾ, ਜੇ ਕੋਈ ਰੱਖਦਾ ਹੈ ਉਹਦਾ ਧਰਮ ਹੋ ਸਕਦਾ ਹੈ, ਕੋਈ ਜਨੇਊ ਪਾਉਂਦਾ ਉਹਦਾ ਧਰਮ ਹੈ ਅਸੀਂ ਨਹੀਂ ਪਾਉਣਾ, ਕੋਈ ਧਾਗਾ ਪਾਉਂਦਾ ਪਾਈ ਜਾਏ ਅਸੀਂ ਆਪ ਨਹੀਂ ਪਾਉਣਾ। ਉਹਨਾਂ ਦੇ ਚਿੰਨ ਨੇ, ਅਸੀਂ ਉਹਨਾਂ ਦੇ ਵਿਰੋਧ ਵਿੱਚ ਜ਼ੋਰ ਲਾ ਦਿੱਤਾ, ਪਰ ਅੱਧੇ ਤੇ ਉਹਨਾਂ ਦਾ ਵਿਰੋਧ ਕਰਨ ਲੱਗ ਪਏ ਤੇ ਜਿਨ੍ਹਾਂ ਨੇ ਉਹਨਾਂ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਆਪ ਉਹਨਾਂ ਦਾ ਸਭ ਕੁਝ ਪਾ ਲਿਆ, ਉਹਨਾਂ ਦੇ ਗੁਲਾਮ ਬਣ ਗਏ। ਦੋਵੇਂ ਗਲਤ ਸਨ। ਗੁਰੂ ਸਾਹਿਬ ਨੇ ਕਿਹਾ ਆਪਣੇ ਧਰਮ ਦੇ ਦਾਇਰੇ ਵਿੱਚ ਰਹੋ, ਦੂਸਰਿਆਂ ਦਾ ਵਿਰੋਧ ਨਾ ਕਰੀ, ਜੇ ਗੁਰਬਾਣੀ ਵਿੱਚ ਕਿਸੇ ਧਰਮ ਦੇ ਚਿੰਨ੍ਹਾਂ ਦਾ ਜ਼ਿਕਰ ਆਇਆ ਤੇ ਉਹਨਾਂ ਦੇ ਜਿਹੜੇ ਸੰਕੇਤ ਨੇ ਉਹਨਾਂ ਦੀ ਵਿਆਖਿਆ ਕਰਦੇ, ਜਿਵੇਂ ਗੁਰੂ ਸਾਹਿਬ ਨੇ ਮੁੰਦਰਾਵਾਂ ਦੀ ਵਿਆਖਿਆ ਕੀਤੀ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਮੁੰਦਰਾ ਲਾ ਦੇ, ਕਿੱਥੇ ਲਿਖਿਆ? ਜੋਗੀ ਨੂੰ ਨਹੀਂ ਕਿਹਾ ਮੁੰਦਰਾਵਾਂ ਲਾ ਦੇ ਜਾਂ ਝੋਲੀ ਲਾ ਦੇ, ਉਹਨਾਂ ਨੇ ਕਿਹਾ ਜੇ ਮੁੰਦਰਾ ਪਾਈ ਆ ਤੇ ਨਾਲ ਸੰਤੋਖ ਵੀ ਰੱਖ। ਨਾ ਉਹਨਾਂ ਨੇ ਕਿਹਾ ਵੀ ਜਨੇਊ ਲਾ ਦੇ। ਆ ਸ਼ਬਦ ਆਉਂਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਗੰਢੀ ਸਤ ਵੱਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ। ਹੁਣ ਅਸੀਂ ਇਹਦੇ ਕਈ ਵਾਰੀ ਅਰਥ ਕਰਨੇ ਵੀ ਗੁਰੂ ਸਾਹਿਬ ਜਨੇਊ ਉਹਨੂੰ ਲਾਉਣ ਦਾ ਉਪਦੇਸ਼ ਦੇ ਰਹੇ ਨੇ, ਬਿਲਕੁਲ ਨਹੀਂ ਹੈ। ਇੱਕ ਥਾਂ ਤੇ ਇੱਕ ਪੰਡਿਤ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਕਤ ਪੰਜੋਖਰੇ ਵਿੱਚ ਮਿਲਿਆ ਸੀ, ਜਿਨ੍ਹੇ ਕਿਹਾ ਸੀ ਤੁਹਾਡਾ ਨਾਮ ਹਰਕ੍ਰਿਸ਼ਨ ਜੀ ਹੈ ਤੇ ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾਓ। ਗੁਰੂ ਸਾਹਿਬ ਨੇ ਅਰਥ ਕਰਵਾ ਦਿੱਤੇ ਛੱਜੂ ਜੀ ਵਰਤੋਂ। ਉਹ ਪੰਡਿਤ ਸੀ, ਬੜਾ ਪ੍ਰਭਾਵਿਤ ਹੋ ਗਿਆ, ਜਨੇਊ ਉਹਨੇ ਪਾਇਆ ਸੀ। ਕਹਿੰਦੇ ਨੇ ਉਹਨੇ ਆਪਣੇ ਗਲੋਂ ਜਨੇਊ ਲਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤਾ। ਕਹਿਣ ਲੱਗਾ ਮੈਂ ਸਿੱਖੀ ਧਾਰਨ ਕਰਨਾ ਚਾਹੁੰਦਾ, ਮੈਂ ਜਨੇਊ ਲਾ ਦਿੱਤਾ, ਮੈਂ ਜਨੇਊ ਨਹੀਂ ਪਾਉਣਾ। ਉੱਥੇ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਪੰਡਿਤ ਜੀ ਆਪਣਾ ਜਨੇਊ ਚੁੱਕ ਕੇ ਪਾ ਲਓ, ਮੈਂ ਤੁਹਾਡਾ ਜਨੇਊ ਲਵਾਉਣ ਵਾਸਤੇ ਨਹੀਂ ਆਇਆ, ਜਨੇਊ ਪਾ ਲਓ ਆਪਣਾ ਚੁੱਕ ਕੇ। ਉਹਨੇ ਕਿਹਾ ਕਿਉਂ? ਕਹਿਣ ਲੱਗੇ ਮੈਂ ਜਨੇਊ ਦੇ ਨਾਲ ਕੀ ਕਮਾਉਣਾ ਤੈਨੂੰ ਦੱਸ ਦੇਣਾ। ਜਿਹਨੇ ਜਨੇਊ ਪਾਇਆ ਉਹਦੇ ਵਿੱਚ ਦਇਆ ਹੋਣੀ ਚਾਹੀਦੀ, ਸੰਤੋਖ ਹੋਣਾ ਚਾਹੀਦਾ, ਜਤ ਹੋਣਾ ਚਾਹੀਦਾ, ਸਤ ਹੋਣਾ ਚਾਹੀਦਾ, ਉੱਚਾ ਜੀਵਨ ਹੋਣਾ ਚਾਹੀਦਾ, ਜਨੇਊ ਆਪਣਾ ਪਾ ਲਓ। ਉਹਨੇ ਨਹੀਂ ਸੀ ਪਾਇਆ, ਉਹਨੇ ਕਿਹਾ ਮੈਂ ਆਪਣੀ ਮਰਜ਼ੀ ਅਨੁਸਾਰ ਨਹੀਂ ਪਾਉਂਦਾ, ਮੇਰੀ ਮਨ ਦੀ ਮਰਜ਼ੀ ਹੈ ਕਿ ਮੈਂ ਸਿੱਖੀ ਧਾਰਨ ਕਰਨੀ ਹੈ, ਮੈਂ ਸਿੱਖ ਬਣਨਾ ਤੁਹਾਡਾ। ਉਹ ਗੁਰੂ ਸਾਹਿਬ ਨੇ ਕਿਹਾ ਤੇਰੀ ਆਪਣੀ ਮਰਜ਼ੀ ਹੈ, ਜੇ ਸ਼ੌਂਕ ਨਾਲ ਤੂੰ ਸਿੱਖੀ ਚਾਹੁੰਦਾ ਤੇ ਫਿਰ ਆ ਜਾ, ਦਰਵਾਜ਼ਾ ਖੁੱਲ੍ਹਾ ਹੈ, ਮੈਂ ਧੱਕੇ ਨਾਲ ਕਦੀ ਕਿਸੇ ਦੇ ਚਿੰਨ੍ਹ ਨਹੀਂ ਲਵਾਏ ਔਰ ਆਪਣੇ ਚਿੰਨ੍ਹ ਦਿੱਤੇ ਨੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਬੰਧ ਵਿੱਚ ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਬਚਨ ਕਿਹਾ, ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ। ਪਰ ਇੱਥੇ ਇੱਕ ਖਿਆਲ ਰੱਖਣਾ, ਤਾਂ ਕਾ ਦਾ ਅਰਥ ਹੈ ਉਹਨਾਂ ਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਦੂਸਰੇ ਲੋਕਾਂ ਦੇ ਧਾਰਮਿਕ ਚਿੰਨ੍ਹਾਂ ਵਾਸਤੇ, ਦੂਸਰਿਆਂ ਦੇ ਚਿੰਨ੍ਹ ਬਚਾ ਲਏ। ਸਾਡੇ ਗੁਰੂ ਵਿੱਚ ਇੰਨੀ ਤਾਕਤ ਸੀ, ਉਹਨੇ ਦੂਸਰਿਆਂ ਦੇ ਕਕਾਰ ਬਚਾ ਲਏ ਸ਼ਹਾਦਤ ਦੇ ਕੇ। ਅਸੀਂ ਇੰਨਾ ਕੁ ਤੇ ਯਤਨ ਕਰੀਏ ਵੀ ਆਪਣੇ ਪੰਜ ਕਕਾਰ ਬਚਾ ਲਈਏ, ਦੂਜਿਆਂ ਦੇ ਕਕਾਰ ਅਸੀਂ ਕੀ ਬਚਾਉਣੇ ਨੇ, ਦੂਜਿਆਂ ਦੇ ਚਿੰਨ੍ਹ ਅਸੀਂ ਕੀ ਬਚਾਉਣੇ ਨੇ। ਸਾਡੇ ਗੁਰੂ ਵਿੱਚ ਤੇ ਇੰਨੀ ਸਮਰੱਥਾ ਸੀ ਕਿ ਉਹਨੇ ਆਪਣੇ ਤੇ ਧਾਰਮਿਕ ਚਿੰਨ੍ਹ ਕਕਾਰ ਬਚਾਏ ਬਚਾਏ, ਪਰ ਉਹਨੇ ਦੂਸਰਿਆਂ ਦੇ ਵੀ ਬਚਾ ਲਏ ਕੁਰਬਾਨੀ ਕਰਕੇ। ਸਾਡੇ ਕੋਲ ਇੰਨੀ ਸਮਰੱਥਾ ਵੀ ਨਹੀਂ ਰਹੀ, ਆਪਣੇ ਪੰਜ ਕਕਾਰ ਹੀ ਬਚਾ ਲਈਏ ਅਸੀਂ, ਆਪਣੇ ਧਰਮ ਦੇ ਚਿੰਨ੍ਹ ਬਚਾ ਲਈਏ। ਇਸ ਲਈ ਜਿੰਨੇ ਵੀ ਧਰਮ ਦੇ ਚਿੰਨ੍ਹ ਨੇ ਸਾਰੇ ਧਰਮ ਦੇ ਰਹਿਬਰਾਂ ਨੇ ਦਿੱਤੇ, ਪਰ ਗੁਰੂ ਸਾਹਿਬ ਨੇ ਕਿਹਾ ਜੇ ਚਿੰਨ੍ਹ ਪਾ ਕੇ ਸੂਤ ਪਾਏ ਕਰੇ ਬੁਰਿਆਈ, ਨਹਾਤਾ ਧੋਤਾ ਥਾਏ ਨਾ ਪਾਈ। ਜੇ ਕਕਾਰ ਪਾ ਕੇ, ਸੂਤਰ ਪਾ ਕੇ ਜਾਂ ਹੋਰ ਕਿੰਨੇ ਵੀ ਭਾਵੇਂ ਧਰਮ ਦੇ ਤੂੰ ਵਿਖਾਵੇ ਕਰ ਲੈ, ਜੇ ਅੰਦਰੋਂ ਤੂੰ ਝੂਠ ਨਾਲ ਬੱਝਾ ਹੋਇਆ, ਫਿਰ ਇਹਨਾਂ ਚਿੰਨ੍ਹਾਂ ਨੇ ਤੇਰਾ ਕੁਝ ਨਹੀਂ ਸਵਾਰਨਾ, ਫਿਰ ਇਹਨਾਂ ਨਾਲ ਤੇਰੇ ਜੀਵਨ ਵਿੱਚ ਤਬਦੀਲੀ ਨਹੀਂ ਆਏਗੀ। ਤਾਂ ਸਤਿਗੁਰੂ ਨੇ ਬਚਨ ਕੀਤੇ, ਯੋਗ ਸ਼ਬਦੰ ਗਿਆਨ ਸ਼ਬਦੰ। ਯੋਗੀਆਂ ਦਾ ਜਿਹੜਾ ਸ਼ਬਦ ਦਾ ਅਰਥ ਹੈ ਮਜ਼ਹਬ ਹੈ, ਉਹਦੇ ਵਿੱਚ ਸਿਰਫ ਇੱਕ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਗਿਆਨ ਨੂੰ ਲੱਭਿਆ ਜਾਵੇ, ਗਿਆਨ ਪ੍ਰਾਪਤ ਕੀਤਾ ਜਾਏ। ਉਹ ਗਿਆਨ ਸਮਾਧੀਆਂ ਵਿੱਚ, ਸਮਾਧੀ ਕਿਵੇਂ ਲਾਉਣੀ ਹੈ, ਚੱਕਰ ਕਿੱਥੇ ਕਰਕੇ ਨੇ, ਦਸਵਾਂ ਦੁਆਰ ਕਿੱਧਰੋਂ ਖੁੱਲਦਾ, ਸਾਰਾ ਕੁਝ ਉਹਨਾਂ ਵਿੱਚ, ਅੰਮ੍ਰਿਤ ਕਿੱਥੋਂ ਚੋਂਦਾ ਹੈ, ਨਿਉਲੀ ਕਰਮ, ਪੇਟ ਦੀਆਂ ਨਾੜੀਆਂ ਨੂੰ ਸ਼ੁੱਧ ਕਿਵੇਂ ਕਰਨਾ, ਇਹ ਸਾਰੇ ਉਹਨਾਂ ਦੇ ਕੋਲ ਨੇ। ਇੱਕ ਵਿਗਿਆਨ ਸੀ ਯੋਗ ਜਿਹੜਾ ਹੈ, ਯੋਗ ਤੰਤਰ ਜਿਹੜਾ ਇੱਕ ਵਿਗਿਆਨ ਹੈ ਉਸ ਵੇਲੇ ਦਾ। ਜਿਵੇਂ ਅੱਜ ਕੱਲ੍ਹ ਸਾਇੰਸ ਦੀ ਖੋਜ ਹੈ ਨਾ, ਮੈਡੀਕਲ, ਉਹ ਟੈਸਟ ਕਰਦੇ ਨੇ, ਦੇਖ ਲੈਂਦੇ ਨੇ ਕਿੱਥੇ ਕਰਕੇ ਕੀ ਹੈ, ਉਸ ਵੇਲੇ ਦਾ ਇੱਕ ਇਹ ਮਜ਼ਹਬ ਜਿਹੜਾ ਹੈ ਇੱਕ ਤਰ੍ਹਾਂ ਦਾ ਵਿਗਿਆਨ ਸੀ। ਪਰ ਉਹ ਵਿਗਿਆਨ ਵਿੱਚ ਫਸ ਕੇ ਰਹਿ ਗਿਆ ਤੇ ਨਾਮ ਤੋਂ ਖਾਲੀ ਹੋ ਗਿਆ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕੱਲਾ ਸਰੀਰ ਨੂੰ ਮਿਣੀ ਜਾਣਾ ਠੀਕ ਨਹੀਂ, ਸਰੀਰ ਦੇ ਚੱਕਰ ਖੋਲੀ ਜਾਣੇ, ਸਰੀਰ ਤੱਕ ਹੀ ਸੀਮਤ ਰਹਿ ਗਿਆ, ਇਹਦੇ ਤੋਂ ਅੱਗੇ ਤੁਰ, ਨਾਮ ਨਾਲ ਜੁੜ ਜਿਹੜਾ ਸੁਰਤ ਦਾ ਵਿਸ਼ਾ ਹੈ। ਦੂਸਰਾ ਬਚਨ ਕਿਹਾ ਵੇਦ ਸ਼ਬਦੰਗ ਬ੍ਰਾਹਮਣ ਹੈ, ਬ੍ਰਾਹਮਣਾਂ ਦਾ ਧਰਮ ਹੈ ਦੂਸਰੇ ਵਰਨ ਦਾ ਵੇਦ ਪੜ੍ਹਨੇ, ਵੇਦ ਪੜ੍ਹੀ ਜਾਣੇ, ਵੇਦ ਲਿਖੀ ਜਾਣੇ, ਵੇਦਾਂ ਦੀ ਵਿਆਖਿਆ ਕਰਨੀ, ਗਿਆਨ ਚਰਚਾ ਕਰਨੀ, ਚੁੰਜ ਚਰਚਾ ਕਰਨੀ, ਗੱਲਾਂ ਯਾਦ ਕਰ ਲੈਣੀਆਂ, ਦੂਜਿਆਂ ਨੂੰ ਸੁਣਾਉਣੀਆਂ। ਸਤਿਗੁਰਾਂ ਨੇ ਕਿਹਾ ਜੇ ਉਹ ਬ੍ਰਾਹਮਣ ਵੇਦ ਪੜ੍ਹੀ ਜਾਂਦਾ ਹੈ ਪਰ ਉਹਦੇ ਜੀਵਨ ਵਿੱਚ ਏਕ ਸ਼ਬਦੰ ਨਹੀਂ, ਨਾਮ ਨਹੀਂ ਉਹਦੇ ਜੀਵਨ ਵਿੱਚ, ਤੇ ਪੜ੍ਹੇ ਹੋਏ ਵੇਦ ਉਹਦੇ ਕਿਸੇ ਕੰਮ ਨਹੀਂ ਆਉਣ। ਗੁਰੂ ਅਮਰਦਾਸ ਜੀ ਨੇ ਸਪਸ਼ਟ ਕਹਿ ਦਿੱਤਾ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਸਿਮਰਤੀਆਂ ਦੇ ਸ਼ਾਸਤਰਾਂ ਦੇ ਉਹਨਾਂ ਵਿੱਚ ਲਿਖੇ ਹੋਏ ਪੁੰਨ ਤੇ ਪਾਪ ਸਾਰਾ ਦਿਨ ਤੋਲੀ ਗਏ, ਪਾਪ ਕੀ ਹੈ, ਪੁੰਨ ਕੀ ਹੈ, ਉਹ ਪੜ੍ਹ ਪੜ੍ਹ ਕੇ ਲੋਕਾਂ ਨੂੰ ਡਰਾਈ ਗਏ, ਕਿਸੇ ਨੂੰ ਪਾਪੀ ਕਹਿ ਦਿੱਤਾ, ਉਹਨੂੰ ਡਰਾ ਦਿੱਤਾ, ਉਹ ਡਰ ਗਿਆ ਵੀ ਹੁਣ ਪਾਪ ਦਾ ਫਲ ਜਿਹੜਾ ਦੁੱਖ ਮਿਲੇਗਾ, ਉਹ ਡਰਿਆ ਹੋਇਆ ਧਾਰਮਿਕ ਬਣਿਆ। ਕਿਸੇ ਨੂੰ ਕਹਿ ਦਿੱਤਾ ਤੂੰ ਪੁੰਨ ਕਰ ਰਿਹਾ ਤੈਨੂੰ ਸਵਰਗ ਮਿਲੇਗਾ, ਉਹਨੇ ਸਵਰਗ ਦੇ ਨਾਂ ਤੇ ਦਾਨ ਦੇਣਾ ਸ਼ੁਰੂ ਕਰ ਦਿੱਤਾ। ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਵਿੱਚ ਪੈ ਕੇ ਨਾਮ ਤੋਂ ਟੁੱਟ ਗਏ, ਦੂਰ ਚਲੇ ਗਏ, ਨਾ ਆਪ ਪਰਮਾਤਮਾ ਦੇ ਪ੍ਰੇਮ ਵਿੱਚ ਰਹੇ, ਨਾ ਸੰਸਾਰ ਨੂੰ ਪਰਮਾਤਮਾ ਦੇ ਪ੍ਰੇਮ ਦੀ ਜਾਚ ਸਿਖਾ ਸਕੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ। ਇਹ ਪੜ੍ਹਨ ਵਾਲੇ ਵੀ ਸੁੱਤੇ ਹੋਏ, ਬੇਹੋਸ਼ੀ ਵਿੱਚ, ਨੀਂਦ ਵਿੱਚ ਨੇ, ਮਾਇਆ ਦੀ ਨੀਂਦ ਵਿੱਚ, ਤਿੰਨਾਂ ਗੁਣਾਂ ਵਿੱਚ ਫਸੇ ਹੋਏ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਰਾਜਸੀ ਗੁਣ। ਹੁਣ ਪੜ੍ਹਨ ਵਾਲਾ ਹੈ, ਪੜ੍ਹਾਉਣ ਵਾਲਾ ਹੈ, ਸਮਾਗਮ ਕਰਨ ਵਾਲਾ, ਸਮਾਗਮ ਕਰਾਉਣ ਵਾਲਾ, ਉਹਦੇ ਅੰਦਰ ਕਮਰੇ ਵਿੱਚ ਜਾ ਕੇ ਤੇ ਵੇਖੋ ਉਹਦੀ ਬੋਲਚਾਲ ਕਿਵੇਂ ਦੀ ਹੈ। ਸਮਾਗਮ ਕਰਾ ਲੈ, ਪ੍ਰਬੰਧ ਬੜਾ ਵਧੀਆ ਚਲਾਇਆ, ਬੋਲਣ ਵਾਲਿਆਂ ਨੇ ਬੋਲਿਆ ਵੀ ਬੜਾ ਵਧੀਆ, ਪਰ ਜਿਹੜੀਆਂ ਗਾਲੀ ਗਲੋਚ ਤੁਸੀਂ ਬਾਜ਼ਾਰ ਵਿੱਚ ਨਹੀਂ ਸੁਣਦੇ ਉੱਥੋਂ ਸੁਣਨ ਨੂੰ ਮਿਲਣਗੀਆਂ, ਏਡੇ ਗਿਰੇ ਹੋਏ ਸ਼ਬਦ ਉੱਥੋਂ ਮਿਲ ਜਾਣਗੇ। ਤਾਂ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਤੇ ਫਿਰ ਇਹ ਸਾਰੇ ਸਮਾਗਮ ਕੇਵਲ ਇੱਕ ਬਿਜ਼ਨਸ ਬਣ ਗਿਆ ਜਿਹੜਾ ਉੱਥੇ ਕਿਹਾ ਜਾ ਰਿਹਾ, ਉਹਦੇ ਵਿੱਚ ਨਾਲ ਤੇ ਕੋਈ ਸੰਬੰਧ ਹੀ ਕੋਈ ਨਹੀਂ ਹੈ। ਬਸ ਅਸੀਂ ਇਹ ਵੇਖਣਾ ਜੀ ਸਮਾਗਮ ਬਹੁਤ ਕਾਮਯਾਬ ਹੋ ਗਿਆ ਜੀ, ਕਿਉਂ ਹੋਇਆ, ਕਿਉਂਕਿ ਗੋਲਕ ਬਹੁਤ ਸਾਰੀ ਨਿਕਲ ਆਈ, ਇੱਥੋਂ ਅਸੀਂ ਸਮਾਗਮ ਦੀ ਕਾਮਯਾਬੀ ਦਾ ਰਾਜ ਲੱਭਣੇ ਆ। ਸਮਾਗਮ ਦੀ ਕਾਮਯਾਬੀ ਕਿਵੇਂ ਹੁੰਦੀ ਹੈ, ਗੋਲਕ ਜ਼ਿਆਦਾ ਨਿਕਲੀ। ਗੁਰਦੁਆਰਾ ਕਿਹੜਾ ਕਾਮਯਾਬ ਹੋ ਗਿਆ, ਜਿਹਦੀ ਗੋਲਕ ਜ਼ਿਆਦਾ ਨਿਕਲ ਗਏ। ਕੀ ਉਸ ਤੇ ਕਿਸੇ ਬੰਦੇ ਦਾ ਮਨ ਸ਼ਬਦ ਨਾਲ ਜੁੜਿਆ ਵੀ ਹੈ ਕਿ ਨਹੀਂ, ਚਲੋ ਉਹ ਵੀ ਨਾਲ ਹਿੱਸਾ ਹੈ ਵੀ ਕਿਸੇ ਗੁਰੂ ਘਰ ਦੀ ਚੜ੍ਹਦੀ ਕਲਾ ਹੋਵੇ, ਕਿਤੇ ਸਾਰੇ ਪ੍ਰਬੰਧ ਚੰਗੇ ਚੱਲਣ, ਚੰਗੀ ਗੱਲ ਹੈ, ਪਰ ਗੁਰਦੁਆਰੇ ਨੂੰ ਗੋਲਕ ਨਾਲ ਤੋਲ ਦੇਣਾ ਇਹ ਕਿਵੇਂ ਹੋ ਸਕਦਾ ਹੈ, ਇਹ ਕਿਵੇਂ ਹੋ ਸਕਦਾ। ਗੁਰੂ ਕਦੀ ਤੋਲਿਆ ਜਾ ਸਕਦਾ ਹੈ, ਗੁਰੂ ਦਾ ਸਿਧਾਂਤ ਜਿਹੜਾ ਮਾਇਆ ਨਾਲ ਤੋਲਿਆ ਜਾ ਸਕਦਾ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੁਝ ਵਾਅਦੇ ਕੀਤੇ ਸਨ, ਜਦੋਂ ਉਹਨਾਂ ਦੀ ਮਿੱਤਰਤਾ ਬਣੀ ਸੀ ਕਿ ਇਹ ਜਿਹੜੇ 6-7 ਬੰਦੇ ਨੇ ਮੈਂ ਤੁਹਾਡੇ ਹਵਾਲੇ ਕਰ ਦਿਆਂਗਾ। ਗੁਰੂ ਗੋਬਿੰਦ ਸਿੰਘ ਨਾਲ ਸਮਝੌਤਾ ਹੋਇਆ ਸੀ ਆਗਰੇ ਦੇ ਕਿਲ੍ਹੇ ਵਿੱਚ ਬਹਾਦਰ ਸ਼ਾਹ ਦਾ, ਉਹਦੇ ਵਿੱਚ ਵਜੀਦ ਖਾਂ ਆਉਂਦਾ ਸੀ ਸਰਹੰਦ ਦਾ ਸੂਬੇਦਾਰ, ਸੁੱਚਾਨੰਦ ਆਉਂਦਾ ਸੀ, ਜਲਾਦ ਆਉਂਦੇ ਸਨ ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਹੋਰ ਕਈ ਬੰਦੇ ਗੁਰੂ ਗੋਬਿੰਦ ਸਿੰਘ ਨੇ ਮੰਗੇ ਸਨ, ਕਹਿਣ ਲੱਗਿਆ ਬੰਦੇ ਸਾਨੂੰ ਦੇ ਦੇ, ਅਸੀਂ ਇਹਨਾਂ ਨੂੰ ਸਜ਼ਾ ਦੇਣੀ ਹੈ, ਸਾਡਾ ਤੇਰੇ ਨਾਲ ਕੋਈ ਵੈਰ ਨਹੀਂ ਹੈ। ਹੁਣ ਜਦੋਂ ਉਹ ਨਾ ਦੇ ਸਕਿਆ ਨਾ, ਆਪਣੇ ਮੰਤਰੀ ਮੰਡਲ ਤੋਂ ਡਰ ਗਿਆ ਤੇ ਗੁਰੂ ਸਾਹਿਬ ਨੂੰ ਉਹਨੇ ਚੁੱਪ ਤੇ ਕਰਾਉਣਾ ਸੀ ਨਾ, ਉਹਨੇ ਆਪਣੇ ਤੋਸ਼ੇ ਖਾਨੇ ਦਾ ਸਭ ਤੋਂ ਮਹਿੰਗਾ ਹੀਰਾ ਕੱਢਿਆ, ਬੜਾ ਮਹਿੰਗਾ ਹੀਰਾ ਲੈ ਕੇ ਚਲਾ ਗਿਆ ਹਜ਼ੂਰ ਸਾਹਿਬ, ਗੋਦਾਵਰੀ ਦੇ ਕੰਢੇ ਤੇ ਹਜ਼ੂਰ ਬੈਠੇ ਸਨ, ਜਾ ਕੇ ਅੱਗੇ ਰੱਖਿਆ ਤੇ ਨਾਲੇ ਬਚਨ ਕਿਹਾ ਮਹਾਰਾਜ ਬਸ ਇਹ ਹੀਰਾ ਮਿਲ ਗਿਆ ਜੇ ਹੁਣ ਮੌਜ ਕਰੋ। ਗੁਰੂ ਸਾਹਿਬ ਨੇ ਪੁੱਛਿਆ ਇਹਦੇ ਵਿੱਚ ਕੀ ਹੈ, ਕਹਿਣ ਲੱਗੇ ਜਿੰਨੀ ਸਾਰੇ ਹਿੰਦੁਸਤਾਨ ਦੀ ਕਰੰਸੀ ਹੈ ਨਾ, ਜਿੰਨੀ ਤਾਕਤ ਸਾਰੇ ਹਿੰਦੁਸਤਾਨ ਦੀ ਜਿਹੜੀ ਆਰਥਿਕ ਹੈ ਮਾਇਆ ਦੇ ਤੌਰ ਤੇ, ਉਨੀ ਤਾਕਤ ਇਸ ਹੀਰੇ ਕੱਲੇ ਵਿੱਚ, ਇੰਨਾ ਇਹਦਾ ਮੁੱਲ ਹੈ। ਲੈ ਕੇ ਚਲੇ ਜਾਓ ਪੰਜਾਬ ਨੂੰ, ਉੱਥੇ ਮੌਜ ਕਰੋ ਜਾ ਕੇ, ਮਾਇਆ ਬਹੁਤ ਆ ਜਾਏਗੀ। ਗੁਰੂ ਸਾਹਿਬ ਸਮਝ ਗਏ ਇਹ ਹੀਰਾ ਇਹਨੇ ਭੇਟ ਨਹੀਂ ਚੜਾਇਆ, ਇਹਨੇ ਰਿਸ਼ਵਤ ਦਿੱਤੀ ਹੈ ਮੈਨੂੰ, ਚੁੱਪ ਕਰਾਉਣਾ ਚਾਹੁੰਦਾ ਹੈ। ਇਹ ਹੀਰਾ ਮੈਨੂੰ ਤਾਂ ਦੇ ਰਿਹਾ ਵੀ ਤੁਸੀਂ ਭੁੱਲ ਜਾਓ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ। ਜਿਵੇਂ ਅੱਜ ਵੀ ਕਈ ਸੱਜਣ ਕਹਿੰਦੇ ਨੇ ਜੀ 84 ਨੂੰ ਭੁੱਲ ਜਾਓ, ਹੁਣ ਕੀ ਹੋਇਆ ਸੀ, ਹੋ ਗਿਆ, ਠੀਕ ਲੰਘ ਗਿਆ। ਇੱਕ ਗੱਲ ਯਾਦ ਰੱਖਣਾ, ਸਿੱਖ ਮਰ ਕੇ ਪਰਤ ਕੇ ਜਨਮ ਲੈ ਲਏਗਾ, ਆਪਣੇ ਜ਼ੁਲਮਾਂ ਨੂੰ ਨਹੀਂ ਭੁੱਲੇਗਾ, ਉਹ ਰਹਿਣਗੇ ਅੰਦਰ। ਉਹਨਾਂ ਨੇ ਕਿਹਾ ਭੁੱਲ ਜਾਓ, ਕੋਈ ਗੱਲ ਨੀ, ਸਿੱਖ ਮਾਰ ਦਿੱਤੇ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਤਾਂ ਇਹਨਾਂ ਚੀਜ਼ਾਂ ਨੂੰ ਭੁੱਲ ਜਾਓ ਤੁਸੀਂ। ਗੁਰੂ ਸਾਹਿਬ ਨੇ ਫੜ ਕੇ ਹੀਰਾ ਗੋਦਾਵਰੀ ਵਿੱਚ ਸਿੱਟ ਕੇ ਮਾਰਿਆ, ਕਹਿਣ ਲੱਗੇ ਉਹ ਪਿਆ ਤੇਰਾ ਹੀਰਾ ਮੈਨੂੰ ਕੋਈ ਲੋੜ ਨਹੀਂ ਹੈ, ਮੇਰਾ ਤੇਰੇ ਨਾਲ ਕੋਈ ਸਮਝੌਤਾ ਨਹੀਂ। ਠੀਕ ਹੈ, ਤੂੰ ਜ਼ਾਲਮਾਂ ਨੂੰ ਸਜ਼ਾ ਨਹੀਂ ਦੇ ਸਕਦਾ, ਅੱਜ ਤੂੰ ਜਵਾਬ ਦੇ ਦਿੱਤਾ, ਤੂੰ ਨਹੀਂ ਕਰ ਸਕਦਾ, ਹੁਣ ਮੈਂ ਆਪ ਕਰਵਾਵਾਂਗਾ। ਉਸੇ ਵੇਲੇ ਬੁਲਾਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਕਹਿਣ ਲੱਗਿਆ ਪੰਜ ਤੀਰ ਨੇ, ਆਹ ਤਲਵਾਰ ਹੈ, ਪੰਜਾਬ ਵਿੱਚ ਜਾਓ, ਜਿਹੜੇ ਬੰਦੇ ਇਹਦੇ ਤੋਂ ਮੰਗੇ ਸਨ ਇਹਨੇ ਦਿੱਤੇ ਨੇ, ਉਹਨਾਂ ਨੂੰ ਜਾ ਕੇ ਸੋਧਣਾ ਹੈ। ਪੀਰ ਬੁੱਧੂ ਸ਼ਾਹ ਦੇ ਕਾਤਲ ਸਾਰੇ ਸੋਧ, ਧਰਮ ਦੀ ਇੱਥੇ ਮਜ਼ਹਬ ਦਾ ਕੋਈ ਵੈਰ ਵਿਰੋਧ ਨਹੀਂ। ਔਰ ਗੁਰੂ ਸਾਹਿਬ ਨੇ ਸਮਝਾਇਆ, ਕਹਿਣ ਲੱਗੇ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਬਾਅਦ ਵਿੱਚ ਸੋਧਣਾ, ਪਹਿਲਾਂ ਉਸ ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਮਾਰਨਾ ਜਿਨ੍ਹਾਂ ਮੇਰੇ ਪੀਰ ਬੁੱਧੂ ਸ਼ਾਹ ਤੇ ਜ਼ੁਲਮ ਕੀਤਾ ਸੀ। ਧਰਮ ਦਾ ਕੋਈ ਉੱਥੇ ਦੀਵਾਰ ਨਹੀਂ, ਕੋਈ ਹਿੰਦੂ ਹੈ, ਸਿੱਖ ਹੈ, ਮੁਸਲਮਾਨ, ਗੁਰੂ ਨੇ ਤੇ ਪਿਆਰ ਕੀਤਾ ਜਿਹਦਾ ਜੀਵਨ ਉੱਚਾ ਹੈ, ਜਿਹੜਾ ਸੱਚਾਈ ਤੇ ਤੁਰਿਆ। ਸਜ਼ਾ ਦਿੱਤੀ ਉਹਨਾਂ ਨੇ, ਬੇਨਤੀ ਕਰ ਰਿਹਾ ਸੀ, ਗੁਰੂ ਨੂੰ ਅਸੀਂ ਗੋਲਕਾਂ ਨਾਲ ਤੋਲਣ ਲੱਗ ਪਏ, ਇਹ ਸਾਡੀ ਗਲਤੀ, ਇਹਨੂੰ ਸੁਧਾਰਨਾ ਚਾਹੀਦਾ। ਗੁਰੂ ਕਿਸੇ ਚੀਜ਼ ਨਾਲ ਵੱਡਾ ਨਹੀਂ ਹੁੰਦਾ, ਇਹ ਸਾਡੀ ਗਲਤੀ ਹੈ। ਗੁਰੂ ਵੱਡਾ ਉਦੋਂ ਹੋਣਾ ਜਦੋਂ ਗੁਰੂ ਦੀ ਗੱਲ ਅਸੀਂ ਆਪਣੇ ਜੀਵਨ ਵਿੱਚ ਜਿਉਂ ਕੇ ਵਿਖਾਈ ਤੇ ਫਿਰ ਉਹਦੀ ਵਿਆਖਿਆ ਸੰਸਾਰ ਦੇ ਵਿੱਚ ਥਾਂ ਥਾਂ ਤੇ ਲੋਕਾਂ ਦੇ ਮਨ ਤੇ ਤੱਕ ਪਹੁੰਚਾ ਦਿੱਤੀ। ਉਸ ਦਿਨ ਫਿਰ ਇਹ ਤੁਕ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਕਹੀ ਹੈ ਕਿ ਸੁਣੀ ਅਰਦਾਸ ਸਵਾਮੀ ਮੇਰਾ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਇਹ ਹੈ ਗੁਰੂ ਨੂੰ ਵੱਡੇ ਕਰਨ ਦਾ ਤਰੀਕਾ। ਮਾਇਆ ਨਾਲ ਗੁਰੂ ਨੂੰ ਵੱਡਾ ਕੀ ਕਰਨਾ, ਇੱਥੋਂ ਇੱਥੇ ਮੰਗ ਕੇ ਲੈ ਕੇ ਗਏ। ਤਾਂ ਸਤਿਗੁਰੂ ਨੇ ਕਿਹਾ ਵੇਦ ਸ਼ਬਦੰਗ ਬ੍ਰਾਹਮਣ ਹੈ, ਗੁਰੂ ਨੂੰ ਤੋਲਿਆ ਨਹੀਂ ਜਾ ਸਕਦਾ, ਉਹਨੂੰ ਵਿਦਿਆ ਨਾਲ ਨਾਪਿਆ ਨਹੀਂ ਜਾ ਸਕਦਾ। ਤਾਂ ਵੇਦ ਪੜਨ ਵਾਲਾ ਉਹਨੂੰ ਸਮਝਾਇਆ, ਕਹਿਣ ਲੱਗੇ ਨਾਮ ਨਾਲ ਜੁੜ, ਤੂੰ ਪੜ੍ਹਨਾ ਤੇ ਮੁਬਾਰਕ ਹੈ, ਵਿਦਿਆ ਚੰਗੀ ਚੀਜ਼ ਹੈ, ਇਹ ਜ਼ਰੂਰੀ ਹੈ। ਵੈਸੇ ਇੱਕ ਸਮਾਂ ਸੀ ਜਦੋਂ ਸਿਰਫ ਭਗਤ ਪੈਦਾ ਹੋਏ ਸਨ, ਉਦੋਂ ਵਿਦਿਆ ਦੀ ਲੋੜ ਨਹੀਂ ਸੀ, ਲੋਕ ਸਿੱਧੇ ਸਨ, ਜਿਹੜੀ ਗੱਲ ਕਹਿਣੀ ਸਿੱਧੀ ਉਹਨਾਂ ਨੇ ਮੰਨ ਲੈਣੀ। ਅੱਜ ਉਹ ਵਕਤ ਨਹੀਂ ਹੈ, ਅੱਜ ਸੰਤ ਤੇ ਸਕੌਦਰ ਇਕੱਠੇ ਕਰਨੇ ਪੈਣਗੇ। ਜਿਹੜਾ ਵਿਅਕਤੀ ਹੈ ਸੰਤ ਹੋਵੇ, ਗੁਰਮੁਖ ਹੋਵੇ, ਨਾਲ ਸਕੌਲਰ ਵੀ ਹੋਵੇ, ਉਹਦੇ ਕੋਲ ਵਿਦਿਆ ਵੀ ਹੋਵੇ, ਪਰ ਇੱਕ ਕਿਰਪਾ ਕਰੇ ਗੁਰੂ, ਕੋਈ ਬੰਦਾ ਗੁਰਮੁਖ ਨਾ ਹੋਵੇ ਤੇ ਕੱਲਾ ਸਕੌਲਰ ਬਣ ਜਾਏ, ਉਹਦੇ ਨਾਲ ਉਹ ਨਾ ਬਣੇ ਤਾਂ ਚੰਗੀ ਗੱਲ ਹੈ। ਕੱਲਾ ਪੜਿਆ ਲਿਖਿਆ ਹੋਵੇ ਨਾ, ਇਕੱਲੇ ਸਕੌਲਰ ਤੋਂ ਕੌਮ ਨੂੰ ਬੜਾ ਖਤਰਾ ਹੈ। ਜਿਹੜਾ ਇਕੱਲਾ ਪੜਿਆ ਲਿਖਿਆ ਗਿਆਨਵਾਨ ਹੈ ਪਰ ਗੁਰਮੁਖ ਨਹੀਂ ਹੋਇਆ, ਗੁਰੂ ਦਾ ਸ਼ਬਦ ਮਨ ਵਿੱਚ ਨਹੀਂ ਵਸਾਇਆ, ਇਸ ਲਈ ਜਿੰਨਿਆਂ ਨੂੰ ਗੁਰੂ ਨੇ ਇਸ ਰਾਹ ਤੇ ਤੋਰਿਆ ਨਾ, ਸਾਨੂੰ ਦੋਵੇਂ ਟਾਈਮ ਅਰਦਾਸ ਕਰੀਏ ਔਰ ਸੰਗਤ ਵੀ ਅਰਦਾਸ ਕਰੇ, ਮਹਾਰਾਜ ਸਾਡੇ ਅੱਗੇ ਜਿਹੜੇ ਬੋਲਣ ਵਾਲੇ ਨਾ, ਇਹਨਾਂ ਨੂੰ ਮਤ ਦੇ ਦਿਓ ਥੋੜੀ ਜੀ, ਇਹ ਕਿਤੇ ਹੰਕਾਰੀ ਨਾ ਹੋ ਜਾਣ, ਇਹ ਕਿਤੇ ਵਿਕਾਊ ਨਾ ਹੋ ਜਾਣ, ਜਿਨ੍ਹੇ ਗਲ ਵਿੱਚ ਪਾਇਆ ਖੱਟਾ ਪਰਨਾ ਉਹਦੇ ਗੁਣ ਗਾਉਣ ਲੱਗ ਪਏ, ਇਸ ਤਰ੍ਹਾਂ ਦੇ ਨਾ ਹੋ ਜਾਣ ਕਿਤੇ। ਇਹਨਾਂ ਦੇ ਅੰਦਰ ਸਿੱਖੀ ਭਰ ਦਿਓ, ਇਹਨਾਂ ਵਿੱਚ ਸਚਿਆਈ ਭਰ ਦਿਓ, ਇਹਨਾਂ ਦੇ ਵਿੱਚ ਇੰਨੀ ਤਾਕਤ ਭਰ ਦਿਓ ਕਿ ਜੀਵਨ ਦੇ ਅੰਦਰ ਜੋ ਮਰਜ਼ੀ ਵਾਪਰ ਜਾਏ ਪਰ ਇਹ ਸਿੱਖੀ ਨੂੰ ਤਿਆਗਣ ਨਾ, ਕੋਈ ਚੀਜ਼ ਇਹਨਾਂ ਨੂੰ ਡੁਲਾ ਨਾ ਸਕੇ। ਇਹ ਤੁਹਾਡੇ ਵੱਲੋਂ ਵੀ ਅਰਦਾਸ ਹੋਣੀ ਚਾਹੀਦੀ, ਬੜਾ ਔਖਾ ਰਸਤਾ ਹੈ। ਤਾਂ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਨੇ ਕਿਹਾ ਵਿਦਿਆ ਹੋਵੇ ਜ਼ਰੂਰ ਪਰ ਵਿਦਿਆ ਦਾ ਜਿਹੜਾ ਮੂਲ ਹੈ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ, ਸਾਰਾ ਗਿਆਨ ਤੇ ਨਾਮ ਵਿੱਚੋਂ ਹੀ ਆਇਆ ਨਾ, ਭਗਤੀ ਵਿੱਚੋਂ। ਤਾਂ ਹੁਣ ਇਹ ਸੰਤ ਨੂੰ, ਗੁਰਮੁਖ ਨੂੰ ਸਕੋਲਰ ਬਣਨ ਦੀ ਬੜੀ ਲੋੜ ਹੈ, ਉਹਨੂੰ ਵਿਦਿਆ ਹੋਣੀ ਚਾਹੀਦੀ ਹੈ। ਪਰ ਇਹ ਗੱਲ ਜ਼ਰੂਰ ਖਿਆਲ ਰੱਖਣਾ, ਵਿਦਿਆ ਪਹਿਲਾਂ ਨਾ ਆਵੇ, ਨਹੀਂ ਤੇ ਉਹ ਵਿਦਿਆ ਨੂੰ ਸੰਤ ਨਹੀਂ ਬਣਨ ਦੇਗੀ। ਬੜੀ ਮੁਸ਼ਕਲ ਨਾਲ ਕਦੀ ਕਦੀ ਭਾਗਾਂ ਨਾਲ ਇਹ ਦੋ ਬੰਦੇ ਇਕੱਠੇ ਹੁੰਦੇ ਨੇ, ਸੰਤ ਤੇ ਸਕੋਲਰ। ਵੈਸੇ ਇੱਕ ਗੱਲ ਸਾਫ਼ ਹੈ, ਜਿੱਦਣ ਨਾਮ ਪੂਰੀ ਤਰ੍ਹਾਂ ਅੰਦਰ ਵਸ ਗਿਆ ਨਾ, ਵਿਦਿਆ ਬੰਦੇ ਦੇ ਮਨ ਦੇ ਵਿੱਚੋਂ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਕਈ ਤਰ੍ਹਾਂ ਦੀ ਵਿਦਿਆ ਵਿਦਵਾਨਾਂ ਨੇ ਗਿਣੀ ਹੈ, 14 ਪ੍ਰਕਾਰ ਦੀ ਵਿਦਿਆ ਹੈ। ਉਹ 14 ਪ੍ਰਕਾਰ ਦੀ ਵਿਦਿਆ ਜਿਹੜੀ, ਉਹਦੇ ਤੋਂ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਜਾਣੀਆਂ ਜਾ ਸਕਦੀਆਂ। ਇੱਥੇ ਕਿਤਾਬਾਂ ਵਿੱਚੋਂ ਤਾਂ ਇਹੀ ਪੜਾਂਗੇ ਨਾ ਵੀ ਫ੍ਰੈਂਚ ਪੜ੍ਹ ਲਈਏ, ਫਰਾਂਸ ਦੀ ਭਾਸ਼ਾ ਆ ਗਈ, ਇੱਧਰ ਆ ਇੰਗਲਿਸ਼ ਇਸ ਦੇਸ਼ ਦੀ ਆ ਦੂਸਰੇ ਦੀ, ਇਹੀ ਪੜ੍ਹ ਲਵਾਂਗੇ ਨਾ। ਸਤਿਗੁਰੂ ਨੇ ਕਿਹਾ ਉਹਦੇ ਨਾਮ ਵਿੱਚ ਇੰਨੀ ਤਾਕਤ ਏ, ਬੰਦਿਆਂ ਦੀ ਭਾਸ਼ਾ ਦੀ ਗੱਲ ਛੱਡਦੇ ਜਿੱਦਣ ਨਾਮ ਨਾਲ ਸੁਰਤ ਜੁੜ ਗਈ, ਪਸ਼ੂਆਂ ਦੀ ਭਾਸ਼ਾ ਵੀ ਸਮਝ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਓਏ ਜੇ ਅੱਖ ਹੈ ਸੋ ਤੂੰ ਹੈ ਜਾਣਾ, ਤਿੰਨਾਂ ਵੀ ਤੇਰੀ ਸਾਰ, ਆਸਾ ਦੀ ਵਾਰ ਪੜ੍ਹ ਕੇ ਵੇਖੋ। ਬੜਾ ਲੰਮਾ ਵਿਸ਼ਾ, ਸਮਾਂ ਨਹੀਂ। ਚੋਰਾਂ ਯਾਰਾਂ ਤੈ ਕੁੜਿਆਰਾਂ, ਖਾ ਰਾਬਾਂ ਬੇਕਾਰ। ਇੱਥੇ ਅੱਗੇ ਜਾ ਕੇ ਗੁਰੂ ਸਾਹਿਬ ਨੇ ਪਸ਼ੂਆਂ ਪੰਛੀਆਂ ਕੀੜਿਆਂ ਦਾ ਨਾਮ ਲਿਆ, ਕਹਿਣ ਲੱਗੇ ਤੂੰ ਉਹਨਾਂ ਦੀ ਗੱਲ ਵੀ ਸੁਣਨਾ, ਤੂੰ ਉਹਨਾਂ ਦੀ ਭਾਸ਼ਾ ਵੀ ਜਾਣਨਾ। ਕਿਉਂਕਿ 4 ਪ੍ਰਕਾਰ ਦੀ ਭਾਸ਼ਾ ਹੈ ਬੈਖਰੀ, ਆ ਜਿਹੜੀ ਅਸੀਂ ਬੋਲ ਰਹੇ ਹਾਂ ਪ੍ਰਗਟ ਹੋ ਰਹੀ, ਬੈਖਰੀ ਮਧਮਾ ਜਿਹੜੀ ਗਲੇ ਵਿੱਚ ਹੁੰਦੀ ਹੈ, ਪਸੰਤੀ ਜਿਹੜੀ ਹਿਰਦੇ ਵਿੱਚ ਰਹਿੰਦੀ ਹੈ। ਜਦੋਂ ਆਦਮੀ ਪਿਆਰ ਕਰਦਾ ਨਾ ਕਿਸੇ ਨਾਲ, ਮਾਂ ਬੱਚੇ ਨਾਲ ਪਿਆਰ ਕਰਦੀ, ਉਹਨੂੰ ਗਲਵਕੜੀ ਵਿੱਚ ਲੈਂਦੀ, ਉਦੋਂ ਨਾ ਬੈਖਰੀ ਚੱਲਦੀ ਏ ਨਾ ਮਧਮਾ, ਉਦੋਂ ਪਸੰਤੀ ਦੇ ਰਾਹੀਂ ਕਰਦੀ, ਹਿਰਦੇ ਦੇ ਰਾਹੀਂ। ਇੱਕ ਚੌਥੀ ਬਾਣੀ ਪਰਾ ਬਾਣੀ, ਜਿੱਥੋਂ ਸ਼ਬਦ ਆਰੰਭ ਹੁੰਦਾ, ਸ਼ਬਦ ਦੀ ਜੜ ਜਿੱਥੋਂ ਸ਼ੁਰੂ ਹੁੰਦੀ, ਨਾਭੀ ਤੋਂ ਸ਼ੁਰੂ ਹੁੰਦੀ ਹੈ। ਤਾਂ ਜਿੰਨੇ ਰੁੱਖ ਨੇ ਇਹਨਾਂ ਕੋਲ ਉੱਪਰ ਵਾਲੀਆਂ ਤਿੰਨੇ ਬਾਣੀਆਂ ਕੋਈ ਨੇ ਨਾ, ਇਹਨਾਂ ਕੋਲ ਪਸੰਤੀ ਨਾ ਮਧਵਾ ਨਾ ਬੈਖਰੀ, ਪਰਾ ਵਿੱਚ ਹੀ ਗੱਲ ਕਰਦੇ ਨੇ। ਇਹਨਾਂ ਦੀਆਂ ਸਿਰਫ ਤਰੰਗਾਂ ਨੇ, ਤਰੰਗਾਂ ਰਾਹੀਂ ਇੱਕ ਦੂਜੇ ਨਾਲ ਬੋਲ ਸਕਦੇ। ਤੇ ਜਿਹੜਾ ਵਿਅਕਤੀ ਇਹਨਾਂ 4 ਭਾਸ਼ਾਵਾਂ ਨੂੰ ਜਾਣ ਗਿਆ, ਉਹ ਬੰਦਿਆਂ ਦੀ ਗੱਲ ਵੱਖਰੀ, ਉਹ ਤੇ ਰੁੱਖਾਂ ਦੀ ਗੱਲ ਵੀ ਸਮਝਣ ਲੱਗ ਪੈਂਦਾ ਹੈ, ਇਹ ਰੁੱਖ ਕੀ ਕਹਿਣਾ ਚਾਹੁੰਦਾ ਹੈ। ਤਾਂ ਇਹ ਸਾਰੀਆਂ ਬਰਕਤਾਂ ਨਾਮ ਵਿੱਚ ਹਨ। ਸਤਿਗੁਰੂ ਨੇ ਬਚਨ ਕੀਤੇ, ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ। ਸੂਰਮੇ ਦਾ ਜਿਹੜਾ ਧਰਮ ਹੈ, ਛਤਰੀ ਦਾ ਧਰਮ ਹੈ ਸ਼ਸਤਰ ਫੜ ਕੇ ਦੇਸ਼ ਦੀ ਰੱਖਿਆ ਕਰਨੀ। ਸ਼ੂਦਰ ਸ਼ਬਦੰਗ ਪ੍ਰਾਕਿਰਤ ਹੈ, ਸ਼ੂਦਰ ਜਿਹੜੀ ਸ਼੍ਰੇਣੀ ਗਿਣੀ ਗਈ ਹੈ, ਚੌਥਾ ਵਰਨ। ਪਰਾਕਿਰਤੈ ਦਾ ਅਰਥ, ਕਿਰਤੈ ਦਾ ਅਰਥ ਹੈ ਕੰਮ, ਪਰਾ ਦਾ ਅਰਥ ਹੈ ਦੂਸਰਿਆਂ ਦਾ ਕੰਮ ਕਰਨਾ, ਦੂਜਿਆਂ ਦੇ ਘਰ ਵਿੱਚ ਜਾ ਕੇ ਮਾਂਜਾ ਮਾਰਨਾ, ਸਫਾਈ ਕਰਨੀ, ਦਿਹਾੜੀ ਕਰਨੀ, ਮਜ਼ਦੂਰੀ ਕਰਨੀ, ਉਹਨੂੰ ਕਹਿੰਦੇ ਨੇ ਪਰਾਕਿਰਤੈ। ਇਹ 4 ਤਰ੍ਹਾਂ ਦੇ ਕਰਮ ਨੇ। ਗੁਰੂ ਸਾਹਿਬ ਨੇ ਖਾਲਸੇ ਨੂੰ ਇਹ 4 ਕਰਮ ਇੱਕੋ ਥਾਂ ਤੇ ਬਖਸ਼ ਦਿੱਤੇ, ਕਹਿਣ ਲੱਗੇ ਮੈਂ ਤੈਨੂੰ ਇਸ ਤਰ੍ਹਾਂ ਦਾ ਸਿੱਖ ਬਣਾਉਣਾ ਹੈ ਜਿਹਦੇ ਅੰਦਰ ਯੋਗ ਸ਼ਬਦੰ ਗਿਆਨ ਸ਼ਬਦੰ ਵੀ ਹੋਏਗਾ, ਗਿਆਨ ਉਹਦੀ ਪਰਿਕਰਮਾ ਕਰੇਗਾ, ਗਿਆਨ ਉਹਨੂੰ ਪੁੱਛਦਾ ਫਿਰੇਗਾ, ਦੱਸ ਸਮਾਂ ਕੱਢ ਮੇਰੇ ਵਾਸਤੇ, ਮੈਂ ਬੋਲਣਾ ਤੇਰੇ ਰਾਹੀਂ। ਗਿਆਨ ਉਹਦੀ ਅਰਦਲ ਵਿੱਚ ਰਹੇਗਾ, ਉਹਦੇ ਤੋਂ ਇਜਾਜ਼ਤ ਮੰਗੇਗਾ ਵੀ ਕਿਹੜਾ ਗਿਆਨ ਚਾਹੀਦਾ, ਉਹ ਮੈਂ ਖਾਲਸੇ ਨੂੰ ਦਿਆਂਗਾ। ਅਸੀਂ ਕਹਿੰਦੇ ਨਾ ਗੁਰੂ ਕੋਲ ਸਭ ਕੁਝ ਹੈ, ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਮੇਰੇ ਕੋਲ ਜੋ ਕੁਝ ਹੈ ਤੂੰ ਮੇਰਾ ਸਿੱਖ ਬਣ ਕੇ ਵੇਖ, ਮੈਂ ਸਭ ਕੁਝ ਲੁਟਾ ਦਿਆਂ, ਜੋ ਕੁਝ ਮੇਰੇ ਕੋਲ ਹੈ ਸਭ ਕੁਝ ਤੇਰਾ ਹੈ, ਪਰ ਤੂੰ ਮੇਰਾ ਹੋਵੇ ਤਾਂ ਹੈ, ਫਰਕ ਇੰਨਾ ਕੁ ਹੈ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਗਿਆਨ ਵੀ ਦਿੱਤਾ। ਫਿਰ ਕਹਿੰਦੇ ਵੇਦ ਸ਼ਬਦੰਗ ਬ੍ਰਾਹਮਣ ਹੈ, ਬ੍ਰਾਹਮਣ ਵਾਲਾ ਜਿਹੜੀ ਭਾਸ਼ਾ ਸੀ ਉਹ ਵੀ ਖਾਲਸੇ ਨੂੰ ਬਖਸ਼ ਦਿੱਤੀ, ਖੱਤਰੀ ਸ਼ਬਦੰਗ ਤੇ ਸ਼ਸਤਰ ਫੜਨੇ ਵੀ ਸਿਖਾ ਦਿੱਤੇ, ਤੇ ਸਾਡੇ ਕੋਲ ਪਹਿਲਾਂ ਹੀ ਆਇਆ, ਇਹਦੀ ਕੋਈ ਵਿਆਖਿਆ ਦੀ ਲੋੜ ਹੀ ਨਹੀਂ। ਵੈਸੇ ਅਸੀਂ ਸਮਝ ਇਹੀ ਲਿਆ ਵੀ ਸਿੱਖੀ ਦੇ ਅਰਥ ਤਲਵਾਰ ਫੜਨੇ ਹੁੰਦਾ ਹੈ। ਇਹ ਇੱਕ ਹਿੱਸਾ ਹੈ ਜੀਵਨ ਦਾ, ਸੰਪੂਰਨਤਾ ਨਹੀਂ ਸਿੱਖੀ ਦੀ, ਇਹ ਸਮਝ ਲੈਣਾ ਚਾਹੀਦਾ। ਸਿੱਖੀ ਨੂੰ ਇਕੱਲੇ ਇਮੋਸ਼ਨਲ ਹੋ ਕੇ ਨਾ ਕਮਾਓ, ਗਿਆਨ ਦੁਆਰਾ ਵੀ ਕਮਾ ਲਓ, ਵਿਦਿਆ ਦੁਆਰਾ ਵੀ ਕਮਾਓ, ਸੇਵਾ ਦੁਆਰਾ ਵੀ ਕਮਾ ਲਓ। ਇਹ ਤਾਂ ਹਿੱਸਾ ਹੈ ਕਿ ਜਦੋਂ ਹੋਰ ਕੋਈ ਚਾਰਾ ਨਾ ਚੱਲਿਆ, ਜਦੋਂ ਜਾਤੀ ਹੱਦੋਂ ਪਾਰ ਲੰਘ ਗਈ ਤੇ ਸ਼ਸਤਰ ਫੜ ਕੇ ਕਾਰਵਾਈ ਕਰਦੇ, ਫਿਰ ਕੋਈ ਪਾਪ ਨਹੀਂ ਹੈ। ਪਰ ਦਿਨ ਰਾਤ ਤਲਵਾਰ ਹੀ ਫੜੀ ਰੱਖੀ, ਸਿੱਖੀ ਦੇ ਅਰਥ ਹੀ ਇਹ ਕਰ ਦਿੱਤੇ, ਇਹ ਤਾਂ ਗਲਤ ਹੋ ਜਾਏਗਾ। ਯਾਦ ਰੱਖੀਏ, ਕੀਤਾ ਹੋਇਆ ਪਾਣੀ, ਗਰਮ ਪਾਣੀ ਕੰਮ ਦਿੰਦਾ ਹੈ, ਪਰ ਜੇ ਉਸ ਪਾਣੀ ਦੇ ਥੱਲੇ ਲਗਾਤਾਰ ਹੀ ਅੱਗ ਬਲਦੀ ਰਹੇ ਨਾ, ਤੇ ਪਾਣੀ ਸੜ ਜਾਂਦਾ, ਸੁੱਕ ਜਾਂਦਾ ਹੈ। ਅਣਖ ਦਾ ਸਮਾਂ ਹੁੰਦਾ ਹੈ, ਸੂਰਮਤਾਈ ਦਾ ਵਕਤ ਹੁੰਦਾ ਹੈ, ਸੂਰਮਤਾਈ ਦਾ ਟਾਈਮ ਹੁੰਦਾ ਹੈ, ਉੱਥੇ ਸੂਰਮਤਾਈ ਚਾਹੀਦੀ ਹੈ। ਇਹ ਨੇ ਵੀ ਸੂਰਮਤਾਈ ਗੁਰਦੁਆਰਿਆਂ ਵਿੱਚ ਹੀ ਵਿਖਾਉਣੀ ਸ਼ੁਰੂ ਕਰ ਦਿੱਤੀ, ਘਰਾਂ ਵਿੱਚ ਵਿਖਾਉਣੀ ਸ਼ੁਰੂ। ਲਗਾਤਾਰ ਹੀ ਸੂਰਮਤਾਈ, ਇਸ ਤਰ੍ਹਾਂ ਜਿਵੇਂ ਲਗਾਤਾਰ ਪਾਣੀ ਨੂੰ ਗਰਮ ਕਰਨਾ, ਤੇ ਲਗਾਤਾਰ ਪਾਣੀ ਗਰਮ ਕੀਤਿਆਂ ਸੁੱਕ ਜਾਏਗਾ, ਇਸ ਲਈ ਅਣਖ ਵੀ ਨਹੀਂ ਰਹਿੰਦੀ। ਫਿਰ ਜ਼ਿਆਦਾ ਅਣਖ ਦੀਆਂ ਗੱਲਾਂ, ਜ਼ਿਆਦਾ ਵਿਖਾਵਾ ਕਰੀਏ ਨਾ ਅਣਖ ਦਾ ਵੀ ਅਸੀਂ ਬੜੇ ਸੂਰਮੇ ਜੇ, ਫਿਰ ਇਹ ਵੀ ਖਤਮ ਹੋ ਜਾਂਦੀ, ਤੁਹਾਡੇ ਸਾਹਮਣੇ ਹੋਈ ਪਈ ਹੈ ਖਤਮ, ਸੱਚਾਈ ਹੈ। ਸਮਾਂ ਨਹੀਂ ਹੋ, ਅਸੀਂ ਕੀਤਾ ਕੁਝ ਨਹੀਂ ਜੋ ਕੁਝ ਕਰਨਾ ਚਾਹੀਦਾ ਸੀ, ਸਿਰਫ ਗੱਲਾਂ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਅਸੀਂ ਉਹਨਾਂ ਨੂੰ ਕਿਹੜਾ ਸਭ ਕੁਝ ਸਿਖਾਇਆ, ਇੱਥੇ ਨੇ ਨਾ ਉਹ ਸਾਰੇ, ਫਿਰ ਕਿਵੇਂ ਸੂਰਮਤਾਈ ਹੈ ਸਾਡੇ ਕੋਲ। ਜਿੰਨਾ ਚਿਰ ਭਗਤੀ ਨਹੀਂ, ਸ਼ਕਤੀ ਨਹੀਂ ਆ ਸਕਦੀ। ਭਗਤੀ ਤੋਂ ਬਿਨਾਂ ਜਿਹੜੀ ਸ਼ਕਤੀ ਗੁੰਮਰਾਹ ਹੋ ਜਾਂਦੀ ਹੈ। ਔਰ ਬੇਨਤੀ ਕਰ ਰਿਹਾ ਸੀ, ਖੱਤਰੀ ਸ਼ਬਦੰਗ ਸੂਰ ਸ਼ਬਦੰਗ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਸੂਰਮਾ ਆਪ ਹੀ ਬਣ ਜਾਏਗਾ। ਕੁਰਬਾਨੀ ਕਰੇਗਾ ਤੇ ਉਹਦੀ ਕੁਰਬਾਨੀ ਕਿਸੇ ਬੰਦੇ ਦਾ ਨੁਕਸਾਨ ਨਹੀਂ ਕਰੇਗੀ। ਉਹਦਾ ਜਿਹੜਾ ਸ਼ਸਤਰ ਹੈ, ਉਹਦਾ ਜਿਹੜਾ ਹਥਿਆਰ ਹੈ, ਗਰੀਬ ਦੀ ਇਮਦਾਦ ਕਰੇਗਾ, ਜਰਵਾਣੇ ਨੂੰ ਸਬਕ ਸਿਖਾਏਗਾ, ਸੂਦਰ ਸ਼ਬਦੰਗ ਪ੍ਰਾ ਕਿਰਤ ਹੈ, ਤੇ ਸਿੱਖ ਦਾ ਜਿਹੜਾ ਕਿਰਤ ਕਰਨ ਦਾ ਸੁਭਾਅ ਹੈ, ਇਹ ਵੀ ਗੁਰੂ ਸਾਹਿਬ ਨੇ ਬਖਸ਼ਿਆ। ਕੰਮ ਕਰ, ਸਿੱਖ ਕੰਮ ਕਰੇ, ਇਹ ਨਹੀਂ ਵੀ ਸਿੱਖ ਗੁਰਦੁਆਰੇ ਵਿੱਚ ਆਵੇ, ਉੱਥੇ ਸਟਾਲ ਲੱਗੇ ਨੇ, ਸਾਰੀ ਸੜਕ ਤੇ ਖਿਲਾਰਾ ਪਾ ਕੇ ਚਲੇ ਗਏ, ਸਵੇਰੇ ਲੋਕ ਲੰਘਦੇ ਨੇ, ਕਹਿੰਦੇ ਆ ਕਿੰਨੇ ਖਿਲਾਰਿਆ ਸਾਰਾ ਕੁਝ, ਇਹ ਸੇਵਾ ਹੈ ਸਾਡੀ। ਪ੍ਰਦੂਸ਼ਣ ਨੂੰ ਉਟਾ ਰਹੇ ਹਾਂ ਅਸੀਂ, ਗੱਲਾਂ ਬਹੁਤ ਵੱਡੀਆਂ ਕਰਨੇ ਆ, ਪਰ ਸਾਡੇ ਤੇ ਜਿਹੜੇ ਲੰਗਰ ਨੇ ਉਹ ਵੀ ਇਸ ਧਰਤੀ ਤੇ ਖਿਲਾਰੇ ਪਾਉਂਦੇ ਨੇ। ਚਾਹੀਦਾ ਤੇ ਇਹ ਸੀ ਉੱਥੇ ਦੱਸਿਆ ਜਾਂਦਾ ਸਮਾਗਮ ਕੀ ਸਿੱਖਿਆ ਦਿੰਦੇ ਨੇ, ਸਮਾਗਮ ਦੇ ਅਰਥ ਕੀ ਨੇ, ਕੀ ਕਰਨਾ ਚਾਹੀਦਾ। ਪਰ ਉਹਨਾਂ ਰਾਹਾਂ ਤੇ ਉਹਨਾਂ ਚੌਂਕਾਂ ਵਿੱਚ ਖਿਲਰੇ ਹੋਏ ਪੱਤਰ ਇਹ ਖਬਰ ਦਿੰਦੇ ਨੇ ਵੀ ਅਸੀਂ ਕਿੰਨੇ ਕੁ ਕਿਰਤ ਕਰਨੇ ਆ, ਕਿੰਨੇ ਕੁ ਵੱਡੇ ਕਿਰਤੀ ਆ। ਸ਼ੂਦਰ ਸ਼ਬਦੰਗ ਪਰਾ ਕਿਰਤ ਹੈ, ਕਿਰਤ ਕਰਨੀ, ਕੰਮ ਕਰਨਾ, ਆਪਣੇ ਹੱਥਾਂ ਨਾਲ ਕੰਮ ਕਰਨਾ, ਇਹ ਚਾਰ ਗੁਣ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕਰ ਦਿੱਤੇ। ਸਰਬ ਸ਼ਬਦੰਗ ਏਕ ਸ਼ਬਦੰਗ, ਇਹ ਸਾਰੇ ਜਿੰਨੇ ਸ਼ਬਦ ਦੇ ਅਰਥ ਨੇ, ਸਾਰੇ ਮਜ਼ਹਬ ਨੇ, ਏਕ ਸ਼ਬਦੰਗ, ਜੇ ਇਹ ਸਾਰੇ ਇੱਕ ਸ਼ਬਦ ਵਾਹਿਗੁਰੂ ਨਾਲ ਜੁੜ ਜਾਣ, ਨਾਮ ਨਾਲ ਜੁੜ ਜਾਣ, ਪਰਮਾਤਮਾ ਦੇ ਪ੍ਰੇਮ ਵਿੱਚ ਆ ਜਾਣ, ਜੇ ਇਹਨਾਂ ਦੇ ਵਿੱਚ ਨਾਮ ਹੈ ਤਾਂ ਇਹ ਸਾਰੇ ਮਜ਼ਹਬ ਸਫਲ ਨੇ। ਫਿਰ ਜੋਗੀ ਜਿਹੜਾ ਹੈ ਉਹਦੇ ਅੰਦਰ ਪਰਮਾਤਮਾ ਦਾ ਨਾਮ ਹੈ, ਉਹਦਾ ਯੋਗ ਵੀ ਚੰਗਾ ਹੈ। ਜੇ ਇੱਕ ਬ੍ਰਾਹਮਣ ਵੇਦ ਪੜ੍ਹਦਾ ਹੈ, ਉਹਦੇ ਅੰਦਰ ਨਾਮ ਹੈ, ਪਿਆਰ ਹੈ, ਉਹਦੇ ਵੇਦ ਪੜ੍ਹਨੇ ਵੀ ਚੰਗੇ ਨੇ। ਕਬੀਰ ਜੀ ਨੇ ਕਿਹਾ ਨਾ ਬਾਣੀ ਵਿੱਚ, ਵੇਦ ਕਿਤੇਬ ਕਹੋ ਮਤ ਝੂਠੇ, ਵੇਦ ਕਿਤੇਬ ਝੂਠੇ ਨਹੀਂ, ਝੂਠਾ ਜੋ ਨਾ ਵਿਚਾਰੇ, ਝੂਠਾ ਬੰਦਾ ਹੈ, ਵੇਦ ਝੂਠੇ ਨਹੀਂ ਹਨ। ਇਹ ਸਾਡੀ ਆਪਣੀ ਮਨ ਦੀ ਕਾਢ ਹੋ ਸਕਦੀ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਸਰਬ ਸ਼ਬਦੰਗ ਏਕ ਸ਼ਬਦੰਗ, ਜੇ ਇੱਕ ਸੂਰਮਾ ਉਹਦੀ ਰਸਨਾ ਤੇ ਨਾਮ ਹੈ ਨਾਲ, ਉਹਦੀ ਸੂਰਮਤਾ ਹੀ ਸੰਸਾਰ ਨੂੰ ਸੁੱਖ ਦੇਗੀ। ਜੇ ਇੱਕ ਸ਼ੂਦਰ ਹੈ ਉਹ ਕੰਮ ਕਰਦਾ ਹੋਇਆ ਨਾਮ ਵਿੱਚ ਭਿੱਜਾ ਹੋਇਆ, ਉਹਦਾ ਕੰਮ ਜਿੱਥੇ ਉਹ ਕੰਮ ਕਰੇਗਾ ਉਹ ਥਾਂ ਮੰਦਰ ਬਣ ਜਾਏਗਾ। ਇੱਕ ਮਜ਼ਦੂਰ ਹੈ, ਹੱਥਾਂ ਨਾਲ ਕੰਮ ਕਰਦਾ, ਮਕਾਨ ਦੀਆਂ ਇੱਟਾਂ ਫੜਾ ਰਿਹਾ, ਮਨ ਵਿੱਚ ਨਾਮ ਹੈ, ਉਹਦੀ ਕਿਰਤ ਪਰਮਾਤਮਾ ਦਾ ਨਾਮ ਬਣ ਜਾਏਗੀ, ਉਹਦਾ ਪ੍ਰਭਾਵ ਪਏਗਾ ਸੰਸਾਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੇ। ਜਿਹੜਾ ਬੰਦਾ ਉਸ ਚੀਜ਼ ਨੂੰ ਵਰਤੇਗਾ ਉਹਨੂੰ ਨਾਮ ਚਿੱਤ ਆਵੇਗਾ, ਸੱਚਾਈ ਹੈ। ਥਾਵਾਂ ਤੇ ਅਸਰ ਪੈਂਦਾ ਨਾ ਬੰਦੇ ਦਾ, ਤੁਸੀਂ ਵੇਖਿਆ ਜੇ ਕਈ ਘਰ ਨੇ, ਕਈ ਥਾਂ ਨੇ, ਆਪਾਂ ਕਿਸੇ ਥਾਂ ਤੇ ਜਾਈਏ ਮਨ ਕਹਿੰਦਾ ਵੀ ਜਲਦੀ ਇੱਥੋਂ ਨਿਕਲ ਜਾਈਏ, ਇੱਥੇ ਬਹਿਣ ਨੂੰ ਚਿੱਤ ਨਹੀਂ ਕਰਦਾ। ਕਈ ਥਾਵਾਂ ਐਸੀਆਂ ਨੇ ਉੱਥੇ ਬੰਦੇ ਦਾ ਮਨ ਬਹੁਤ ਟਿਕ ਜਾਏਗਾ, ਉੱਥੋਂ ਜਾਣ ਨੂੰ ਚਿੱਤ ਨਹੀਂ ਕਰਦਾ। ਉਹਦਾ ਕੀ ਕਾਰਨ ਹੈ? ਵੀ ਥਾਂ ਬੰਦੇ ਦੇ ਜਿਹੜਾ ਉਹਦਾ ਓਰਾ ਹੁੰਦਾ ਹੈ, ਜਿਹੜੀਆਂ ਤਰੰਗਾਂ ਨੇ ਉਹਦਾ ਪ੍ਰਭਾਵ ਖਿੱਚਦਾ ਥਾਂ ਜਿਹੜੀ। ਤਾਂ ਗੁਰੂ ਸਾਹਿਬ ਨੇ ਕਿਹਾ ਜੇ ਇਹ ਚਾਰੇ ਨਾਮ ਨਾਲ ਜੁੜ ਜਾਣ ਤਾਂ ਇਹ ਸੰਸਾਰ ਸੁਖੀ ਹੋ ਜਾਏਗਾ।